ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ। ਘਰ ਤੀਜਾ ਦੁਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ ਬੇਸਮ ਭਈ ਮੈਂ ਬਹੁ ਬਿਦ ਸੁਨਤੀ ਕਹੋ ਸੁਹਾਗਨ ਸਹੀਓ ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ ਬੇਸਮ ਭਈ ਮੈਂ ਬਹੁ ਬਿਦ ਸੁਨਤੀ ਕਹੋ ਸੁਹਾਗਨ ਸਹੀਓ ਰਹਾਉ ਕੋ ਕਹਿ ਤੂ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਮਹੀਓ ਬਾਰਨ ਨਾ ਦੀਸ ਚਿਹਨ ਨਾ ਲਖੀਆ ਸੁਹਾਗਨ ਸਾਤ ਬੁਝਹੀਓ ਸਰਬ ਨਿਵਾਸੀ ਘਾਟ ਘਾਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨਹੋਰੇ ਲੋਗਾ ਸੰਤ ਰਸਨ ਕੋ ਬਸਹੀਓ ਸਰਬ ਨਿਵਾਸੀ ਘਾਟ ਘਾਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨਹੋਰੇ ਲੋਗਾ ਸੰਤ ਰਸਨ ਕੋ ਬਸਹੀਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਤਖਤ ਚਵਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏਮਾਨ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਜਾਗਤ ਜੋਤ ਗਰੀਬਨਵਾਜ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੀਵਨ ਦੇ ਰੁਝੇਵਿਆਂ ਭਰੇ ਸਮੇਂ ਵਿੱਚੋਂ ਸਮਾਂ ਕੱਢ ਕੇ ਡਿੱਠੇ ਸੱਭੇ ਥਾਵ ਨਹੀਂ ਤੁਤ ਜਿਹਾ ਬਦਹੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਐਸੇ ਪਾਵਨ ਪਵਿੱਤਰ ਸੱਚਖੰਡੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਦਰ ਅੰਮ੍ਰਿਤ ਵੇਲੇ ਜੋ ਸੱਚਖੰਡ ਤੋਂ ਸਤਿਗੁਰੂ ਜੀ ਨੇ ਮੁੱਖ ਵਾਕ ਸਭੇ ਸਾਂਝੀ ਵਾਲ ਸਦਾਇਨ ਦਾ ਬਖਸ਼ਿਆ उस पवित्र मुख वाक दी जो नेता प्रति विचार आप संगता इस स्थान ते पुज के सरवण कर दे हो अते देश विदेश अंदर चैनल दे माध्यम राही घरां विच बैठ के सरवण कर दे हो बड़भागे हो। अज जो महाराज ने त्रुट के जगत जलंदे नूं ठारण दे लई जगत जलंदे दे तारण वास्ते जो पवित्र मुख वाक महाराज ने बख्शे है ये पावन अंग 700 उपर गुरसंगत जी सुभाए मान है। सतगुरु जी का यह पवित्र पावन शब्द जो आप संगत ने हुणे सरवण कीता है उत्तम मध्यम अते तीसरे दर्जे दे जग्यासु जो साधना करन वाले है उन्हां वल्लों आपस विच प्रभु प्राप्ति दे साधना दे बाबत सवाल जवाब इस शब्द विच आ रहे ने। जो पुरातन मर्यादा संप्रदायी विद्वान उथानका दे रूप दे विच शब्द च मनदे है कि भाई गुरमुख जैसे भाई भिखारी जी जैसे भाई मांझ जी जैसे गुरसिखां ने सतगुरु नूं बेनतियां कीतियां प्रभु प्राप्ति दे प्रभु वाहिगुरु दे दर्शनां दे बाबत इस सवाल पुछे ते धन गुरु अर्जन साहब जी महाराज ने जवाब इस शब्द विच बख्शे। उस सवाल वो गुरसिख जो हजे प्रभु प्राप्ति वास्ते साधन कर रहे है जतन कर रहे है जिस गुरमुख ने प्रभु की प्राप्ति कर ली है उस साधक तो जग्यासु प्रश्न पूछ रहे है। आओ जिथे आप संगतां शरीर करके इत्थे हाजिर होए हो उत्थे मन करके भी चित दीआं बिरतीआं नूं कागर करिए चित दीआं बिरतीआं नूं संकोचदिआं होइआ सतगुरु दे शब्द विच जोड़िए सारी संगत उचारण करो जी सतनाम श्री वाहे गुरु जी
सतनाम श्री वाहे गुरु साहेब जी जात सरे महला पंजवा कार तीजा दो पदे एक ओंकार सतगुर प्रसाद।
धन गुरु अर्जन साहब जी महाराज गरीब नवाज शहीदां दे सरताज शांति दे सोमे जिन्हां बाबत बाणी दा वचन है धारण गगन नव खंड मह जोत स्वरूपी रहो भार भन मथुरा कछ भेद नहीं गुर अर्जन प्रतख हर। भट मथुरा जी बचन करदे आ सवैया अंदर धन गुरु अर्जन साहब जी महाराज सच्चे पातशाह आप प्रतख हरि परमेश्वर स्वरूप हैं। वाहिगुरु अते धन गुरु अर्जन साहब जी अंदर रता जिन्ना भी फर्क नहीं है जिमें बाणी दा बचन हर हर जन दुई एक है बिब विचार कछ नाहे जल ते उपजत रंग ज्यों जल ही विखै समाहे। जिमें कहिंदे पाणी विचों लहरां उठदियां ते पाणी च ही समा जांदियां ओह लहरां पाणी नालों वखरियां नहीं हुंदियां पाणी दा ही रूप होया करदियां। वेखो गुरु नानक साहिब दसां जामियां च वरते दसां पातशाहियां दी जोत श्री गुरु ग्रंथ साहिब जी महाराज ने। गुरु नानक साहिब सच्चे पातशाह जदों सिद्धां दे नाल ਵਿਚਾਰ ਕਰਦੇ ਆ ਉਦੋਂ ਸਿੱਧਾਂ ਨੇ ਕੁਝ ਕਰਾਮਾਤਾਂ ਵਿਖਾਉਣੀਆਂ ਚਾਹੀਆਂ ਮਹਾਰਾਜ ਤੇ ਪ੍ਰਭਾਵ ਪਾਉਣਾ ਚਾਹਿਆ। ਮਹਾਰਾਜ ਨੂੰ ਕਿਹਾ ਵੀ ਅਸੀਂ ਛੁਪਦੇ ਹਾਂ ਤੁਸੀਂ ਲੱਭੋ, ਤੇ ਮਹਾਰਾਜ ਨੇ ਸ਼ਿਨਾਂ ਵਿੱਚ ਇਕੱਠੇ ਕਰ ਦਿੱਤੇ ਸੀ, ਲੱਭ ਦਿੱਤੇ ਸੀ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਬਚਨ ਕੀਤਾ ਵੀ ਹੁਣ ਸਾਡੀ ਵਾਰੀ ਆ, ਅਸੀਂ ਲੁਕਦੇ ਹਾਂ ਤੁਸੀਂ ਲੱਭੋ। ਸਿੱਧਾਂ ਨੇ ਸਾਰਾ ਜ਼ੋਰ ਲਾ ਰਿਹਾ ਸੀ, ਮਹਾਰਾਜ ਨੂੰ ਲੱਭ ਨਹੀਂ ਸੀ ਸਕੇ। ਜਨਮ ਸਾਖੀ 'ਚ ਜ਼ਿਕਰ ਆਉਂਦਾ ਹੈ, ਮਹਾਰਾਜ ਨੇ ਭਾਈ ਮਰਦਾਨੇ ਨੂੰ ਕਿਹਾ ਸੀ, ਮਰਦਾਨਿਆਂ ਜਦੋਂ ਇਹ ਹੰਭ ਕੇ ਹਾਰ ਕੇ ਤੇਰੇ ਕੋਲ ਆਉਣਗੇ ਉਦੋਂ ਤੂੰ ਸੁਖਮ ਬੇਨਤੀ ਕਰੀ, ਅਰਦਾਸ ਕਰੀ, ਅਸੀਂ ਪ੍ਰਗਟ ਹੋ ਜਾਵਾਂਗੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਇਹ ਨਹੀਂ ਵੀ ਕਿਤੇ ਪਹਾੜਾਂ 'ਚ ਲੋਕੇ ਨਹੀਂ, ਮਹਾਰਾਜ ਨੇ ਤੱਤਾਂ ਵਿੱਚ ਤੱਤ ਵਲੀਨ ਕਰ ਲਏ ਸੀ। ਜਿਉਂ ਜਲਮ ਹੈ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਜੋਤ ਵਿੱਚ ਜੋਤ ਮਿਲਾ ਲਈ ਤੇ ਕਿੱਥੋਂ ਕਿਸੇ ਨੇ ਲੱਭਣੇ ਸੀ। ਉਹ ਆਪ ਪਰਮੇਸ਼ਰ ਹੈ, ਉਹ ਆਪ ਖੰਡਾਂ ਬ੍ਰਹਿਮੰਡਾਂ ਦੇ ਮਾਲਕ। ਧੰਨ ਗੁਰੂ ਅਰਜਨ ਸਾਹਿਬ ਪੰਚਮ ਪਾਤਸ਼ਾਹ ਜੈਤ ਸ੍ਰੀ ਰਾਗ 'ਚ ਇਹ ਪਵਿੱਤਰ ਸ਼ਬਦ ਉਚਾਰਦੇ ਨੇ। ਤੀਸਰੇ ਘਰ ਸੁਰਤਾਲ ਦੇ ਵਿੱਚ ਗਾਉਣ ਦਾ ਇਹ ਹੁਕਮ ਹੈ, ਦੋ ਪਦੇ ਦੋ ਪਦਿਆਂ ਵਾਲਾ ਇਹ ਸ਼ਬਦ ਹੈ। ਅੱਗੇ ਸਤਿਗੁਰੂ ਜੀ ਨੇ ਵਸਤੂ ਨਿਰਦੇਸ਼ ਮੰਗਲ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵੇਖੋ ਆਮ ਤੁਸੀਂ ਵਿਦਵਾਨਾਂ ਤੋਂ ਇਹ ਬਚਨ ਸੁਣੇ ਹੋਣੇ ਆ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜੇ ਸੂਖਮ ਸਿਧਾਂਤ ਪੜ੍ਹਨਾ ਹੈ ਤਾਂ ਜਪਜੀ ਸਾਹਿਬ ਵਿੱਚ ਹੈ। ਜਪਜੀ ਸਾਹਿਬ ਦੇ ਜੇ ਸੰਪੂਰਨ ਸਿਧਾਂਤ ਨੂੰ ਜਾਣਨਾ ਤਾਂ ਮੂਲ ਮੰਤਰ ਨੂੰ ਵਿਚਾਰ ਲਓ। ਮੂਲ ਮੰਤਰ ਦਾ ਸਿਧਾਂਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਓਅੰਕਾਰ ਦੇ ਵਿੱਚ ਰੱਖਿਆ ਹੈ। ਇੱਕ ਓਅੰਕਾਰ ਦਾ ਭਾਵ ਉਹ ਵਾਹਿਗੁਰੂ ਇੱਕ ਹੈ। ਪੁਰਾਤਨ ਸਮੇਂ ਮਿੱਥਾਂ ਸੀ ਵੀ ਉਹ ਪਰਮੇਸ਼ੁਰ ਵਾਹਿਗੁਰੂ 33 ਕਰੋੜ ਦੇਵਤਿਆਂ ਦੇ ਰੂਪ 'ਚ ਮੰਨਿਆ, ਕਿਸੇ ਨੇ 9 ਲੱਖ ਦੇਵੀਆਂ ਦੇ ਰੂਪ 'ਚ ਮੰਨਿਆ। ਮਹਾਰਾਜ ਕਹਿੰਦੇ ਨਹੀਂ ਭਾਈ, ਉਹ ਇੱਕ ਹੈ। ਫਿਰ ਪੁਰਾਤਨ ਸਮੇਂ ਓਮ ਸ਼ਬਦ ਦਾ ਜਾਪ ਕਰਿਆ ਕਰਦੇ ਸਨਾਤਨੀ ਮਤ ਵਿੱਚ, ਜਿਹਦਾ ਭਾਵ ਸੀ 3 ਦੇਵਤੇ ਬ੍ਰਹਮਾ ਵਿਸ਼ਨੂੰ ਤੇ ਮਹੇਸ਼। ਮਹਾਰਾਜ ਕਹਿੰਦੇ ਨਹੀਂ ਭਾਈ, ਉਹ ਇੱਕ ਹੈ। ਮਹਾਰਾਜ ਨੇ ਏਕਾ ਅੰਕ ਸਭ ਤੋਂ ਪਹਿਲਾਂ ਉਚਾਰਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਤੋਂ ਪਹਿਲਾ ਅੱਖਰ ਹੈ ਇੱਕ। ਇੱਕ ਓਅੰਕਾਰ, ਉਹ ਇੱਕ ਹੈ ਪਰਮੇਸ਼ਰ। ਉਹੋ ਹੀ ਸਾਰਿਆਂ ਨੂੰ ਪੈਦਾ ਕਰਦਾ ਹੈ, ਉਹੋ ਹੀ ਸਭ ਦੀ ਪਾਲਣਾ ਕਰਦਾ ਹੈ, ਅਤੇ ਉਹੋ ਹੀ ਫਿਰ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਉਹਦੀ ਪ੍ਰਾਪਤੀ ਦੱਸਦੇ ਆ ਮਹਾਰਾਜ ਸਤਿਗੁਰ ਪ੍ਰਸਾਦ। ਸਤਿਗੁਰੂ ਦੀ ਪ੍ਰਸਾਦ ਕਹੀਏ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ।
ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ।
ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਿਆਸੂ ਸਖੀ ਦੁਆਰਾ ਉੱਤਮ ਸਖੀ ਮਹਾਤਮਾ ਨੂੰ, ਗੁਰਮੁਖ ਨੂੰ ਸਵਾਲ ਕਰਾਉਂਦੇ ਹੈ। ਦੇਹੋ ਸੰਦੇਸਰੋ ਕਹੀਓ, ਫਿਰ ਬਚਨ ਕਰਦੇ ਆ ਪ੍ਰਿਆ ਕਹੀਓ। ਦੋ ਵਾਰ ਕਹੀ ਉਹ ਸ਼ਬਦ ਆਇਆ ਜਿਹਦਾ ਭਾਵ ਹੈ ਕਹੋ, ਕਹਿਣਾ ਕਰੋ, ਮੈਨੂੰ ਦੱਸੋ। ਪ੍ਰਿਆ ਦਾ ਅਰਥ ਹੇ ਪਿਆਰੀ, ਹੇ ਪਿਆਰੀ ਗੁਰਸਿੱਖ ਸਖੀ, ਹੇ ਮਹਾਤਮਾ ਰੂਪੀ ਸਖੀ, ਮੈਨੂੰ ਵਾਹਿਗੁਰੂ ਦਾ ਕੋਈ ਸੁਨੇਹਾ ਦਿਓ, ਸੰਦੇਸ਼ ਦਿਓ। ਫਿਰ ਦੋ ਵਾਰ ਕਹਿਣ ਦਾ ਕੀ ਭਾਵ? ਜਿਵੇਂ ਆਪਾਂ ਕਈ ਵਾਰ ਗੱਲਾਂ ਕਰਦੇ ਹਾਂ, ਦੋ ਤਿੰਨ ਮਨੁੱਖ ਬੈਠੇ ਗੱਲਾਂ ਕਰਦੇ ਹੋਣ, ਇੱਕ ਸਵਾਲ ਪੁੱਛਦਾ ਹੈ ਵੀ ਤੂੰ ਆਹ ਗੱਲ ਮੈਨੂੰ ਦੱਸ। ਜਿਹਨੂੰ ਆਪਾਂ ਪੁੱਛਦੇ ਹਾਂ ਉਹ ਫਿਰ ਸੋਚਣ ਲੱਗ ਜਾਂਦਾ ਹੈ। ਉਹ ਪੁੱਛਣ ਵਾਲਾ ਦੁਆਰਾ ਪੁੱਛਦਾ ਵੀ ਦੱਸ, ਦੱਸਦਾ ਕਿਉਂ ਨਹੀਂ ਮੈਨੂੰ, ਦੱਸ ਤੂੰ ਇਹ ਗੱਲ। ਦੋ ਵਾਰ ਕਹਿੰਦਾ, ਤਿੰਨ ਵਾਰ ਕਹਿੰਦਾ। ਮਹਾਰਾਜ ਕਹਿੰਦੇ ਦੇਹੋ ਸੰਦੇਸਰੋ, ਮੈਨੂੰ ਕੋਈ ਸੰਦੇਸ਼ ਦੇ, ਕਹੀ ਉਹ ਮੈਨੂੰ ਕਹਿ ਉਹ ਵਾਹਿਗੁਰੂ ਦਾ ਕੋਈ ਸੁਨੇਹਾ, ਉਹਦੀ ਪ੍ਰਾਪਤੀ ਕਿਵੇਂ ਹੋਵੇ। ਪ੍ਰਿਆ ਕਹੀ ਉਹ ਹੇ ਪਿਆਰੇ ਵਾਹਿਗੁਰੂ, ਇਹ ਪਿਆਰੇ ਗੁਰਮੁਖ ਗੁਰਸਿੱਖ ਪ੍ਰਾਪਤੀ ਵਾਲੇ ਸੰਤ ਮਹਾਂਪੁਰਖ ਮੈਨੂੰ ਉਹਦਾ ਕੋਈ ਸੁਨੇਹਾ ਕਹਿ। ਇੱਥੇ ਹੁਣ ਮਨ ਵਿੱਚ ਧਿਆਨ ਧਰਨਾ ਸਾਰੇ ਸ਼ਬਦ ਦੇ ਅੰਦਰ, ਜੇ ਸ਼ਬਦ ਦੇ ਵਿਚਾਰ ਸੌਖਿਆਂ ਸਮਝਣੇ ਆ ਤਾਂ ਧਿਆਨ ਦਿਓ ਸੰਗਤ ਜੀ, ਮਨ 'ਚ ਵਿਚਾਰ ਲਿਆਓ ਵੀ ਤਿੰਨ ਗੁਰਮੁਖ ਨੇ, ਤਿੰਨ ਗੁਰਸਿੱਖਾਂ ਵਿੱਚ ਇਹ ਸੰਵਾਦ ਹੈ। ਇੱਕ ਗੁਰਸਿੱਖ ਜੀ ਨੂੰ ਪ੍ਰਭੂ ਦੇ ਦੀਦਾਰ ਹੋ ਗਏ ਆ, ਪ੍ਰਭੂ ਦੀ ਪ੍ਰਾਪਤੀ ਹੋ ਗਈ ਆ, ਇੱਕ ਸਾਧਨ ਕਰ ਰਿਹਾ ਅਤੇ ਤੀਜਾ ਜਗਿਆਸੂ ਜੀ ਨੇ ਹਜੇ ਆ ਕੇ ਉਹ ਵਾਹਿਗੁਰੂ ਦੇ ਪ੍ਰਾਪਤੀ ਦੇ ਸਾਧਨ ਪੁੱਛਣੇ ਸ਼ੁਰੂ ਕੀਤੇ ਆ। ਇਹ ਤਿੰਨਾਂ ਦੇ ਸਵਾਲ ਜਵਾਬ ਨੇ। ਤੀਸਰਾ ਇਹ ਸਵਾਲ ਪੁੱਛ ਰਿਹਾ ਜਿਹੜਾ ਹਜੇ ਆ ਕੇ ਉਹ ਗੁਰਮੁਖਾਂ ਦੇ ਨਾਲ ਪਹਿਲੀ ਵਾਰ ਹੀ ਸਮਝੋ ਮਿਲਿਆ, ਕਹਿੰਦਾ ਦੇਹੋ ਸੰਦੇਸਰੋ, ਮੈਨੂੰ ਵਾਹਿਗੁਰੂ ਦਾ ਕੋਈ ਸੁਨੇਹਾ ਦਿਓ।
ਬੇਸਮਾ ਭਾਈ ਮੈਂ ਬਹੁ ਬਿਦ ਸੁਣਤੀ, ਕਹੋ ਸੁਹਾਗਣ ਸਹੀਓ।
ਹੇ ਸੁਹਾਗਵੰਤੀ ਸਖੀਓ, ਸੁਹਾਗਣ ਕੌਣ ਹੁੰਦੀ ਹੈ? ਸੁਹਾਗਣ ਸ਼ਬਦ ਦਾ ਅਰਥ ਜਦੋਂ ਪੜ੍ਹਦੇ ਹਾਂ ਮਹਾਨ ਕੋਹ 'ਚ ਭਾਈ ਕਾਨ ਸਿੰਘ ਜੀ ਨਾਭਾ ਕਰਦੇ, ਇਹਦਾ ਅਰਥ ਸਹੋ ਆਂਗਣ, ਆਂਗਣ ਹੁੰਦਾ ਗੁਰਸਿੱਖੋ ਬੇੜਾ, ਸਹੋ ਨਾਮ ਪਤੀ ਦਾ, ਇਹ ਦੋ ਸ਼ਬਦਾਂ ਦਾ ਜੋੜ ਹੈ ਸੁਹਾਗਣ। ਸਹੋ ਆਂਗਣ, ਸਹੋ ਪਤੀ, ਆਂਗਣ ਵਿਹੜਾ, ਜਿਹੜੀ ਇਸਤਰੀ ਪਤੀ ਦੇ ਵਿਹੜੇ ਵਿੱਚ ਰਵੇ ਭਾਵ ਪਤੀ ਵਾਲੀ ਹੈ, ਪਤੀ ਦੀ ਆਗਿਆ ਵਿੱਚ ਚੱਲਦੀ ਹੈ, ਪਤੀਵ੍ਰਤਾ ਧਰਮ 'ਚ ਰਹਿੰਦੀ ਹੈ, ਜਿਹਦਾ ਚਿੱਤ ਪਰ ਪੁਰਖਾਂ ਵਿੱਚ ਨਹੀਂ ਡੋਲਦਾ ਉਹਨੂੰ ਸੁਹਾਗਣ ਕਹਿੰਦੇ ਆ। ਹੁਣ ਇੱਥੇ ਸੁਹਾਗਣ ਕਿਹਨੂੰ ਕਿਹਾ? ਉਹ ਗੁਰਸਿੱਖ ਜਿਹੜੇ ਨੂੰ ਮਹਾਰਾਜ ਨੇ ਕਿਹਾ ਬਾਣੀ 'ਚ ਜਾਗਤ ਜੋਤ ਜਪੈ ਨਿਸਬਸ, ਏਕ ਬਿਨਾ ਮਨ ਨਾਇਕ ਨ ਆਨਾ, ਜਿਹੜਾ ਕੋਈ ਮੜੀਆਂ ਨੂੰ ਮੱਠਾਂ ਨੂੰ ਨਹੀਂ ਮੰਨਦਾ, ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਸਿਵਾ ਜਿਹੜਾ ਬੇਨਤੀਆਂ ਕਰਦਾ, ਪਾਣੀ ਗਹੇ ਜਬ ਤੇ ਤੁਮਰੇ ਤਬ ਤੇ ਕੁਆਂਖ ਤਰੇ ਨਹੀਂ ਆਨੇ, ਮਹਾਰਾਜ ਜਦੋਂ ਦੇ ਤੇਰੇ ਚਰਨਾਂ 'ਚ ਆਏ ਮੈਂ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਂਦਾ। ਭਾਵੇਂ ਕੋਈ ਕਹੀ ਜਾਵੇ ਵੀ ਉੱਥੇ ਸਵਰਗਾਂ ਦੀ ਪ੍ਰਾਪਤੀ ਹੁੰਦੀ ਹੈ, ਕੋਈ ਕਹੀ ਜਾਵੇ ਵੀ ਉਸ ਦੇਵਤੇ ਨੂੰ ਮੰਨਣ ਦੇ ਨਾਲ ਮਾਇਆ ਬਹੁਤੀ ਮਿਲਦੀ ਹੈ, ਕੋਈ ਕਹੀ ਜਾਵੇ ਘਰਾਂ 'ਚ ਸੁੱਖ ਆ ਜਾਂਦੇ ਹੈ, ਕੋਈ ਕਹੀ ਜਾਵੇ ਉਸ ਦੇਵਤੇ ਨੂੰ ਮਨਾ ਲਓ ਕੰਮ ਪੂਰੇ ਹੋ ਜਾਂਦੇ ਹੈ, ਨਹੀਂ ਜਿਹੜਾ ਗੁਰਸਿੱਖ ਹੈ ਗੁਰੂ ਤੋਂ ਸਿਵਾ ਹੋਰ ਕਿਸੇ ਵੱਲ ਆਪਣੀ ਸੁਰਤ ਨਹੀਂ ਲਿਜਾਂਦਾ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੁਵਾਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ। ਉਹ ਗੁਰਸਿੱਖ ਤਾਂ ਕਹਿੰਦਾ ਮਹਾਰਾਜ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਸਾਰੇ ਦੁਆਰੇ ਛੱਡ ਕੇ ਮੈਂ ਤੁਹਾਡੇ ਦੁਆਰੇ 'ਤੇ ਆ ਗਿਆ। ਜਿਹਨੇ ਇੱਕ ਆਸ ਗੁਰੂ 'ਤੇ ਰੱਖੀ ਹੈ ਉਹਦੇ ਫਿਰ ਸਾਰੇ ਰੋਗ ਵੀ ਮਹਾਰਾਜ ਕਹਿੰਦੇ ਮਿਟ ਜਾਂਦੇ ਆ। ਜਿਹਨੇ ਸਾਰੀਆਂ ਆਸਾਂ ਛੱਡ ਕੇ ਮਨ ਵਿੱਚ ਇੱਕ ਨੂੰ ਵਸਾ ਲਿਆ ਉਹ ਸੁਹਾਗਣ ਗੁਰਮੁਖ ਹੈ, ਉਹ ਪੂਰਨ ਗੁਰਸਿੱਖ ਹੈ। ਉਹ ਗੁਰਮੁਖ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੁਹਾਗਣ ਸਹੀ ਹੋ, ਸਹੀ ਹੋ ਸਹੇਲੀ ਹੋ, ਕਿਉਂਕਿ ਬਾਣੀ 'ਚ ਬਚਨ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ। ਜਿਹੜੇ ਗੁਰਸਿੱਖ ਜਿਵੇਂ ਆਪ ਸੰਗਤਾਂ ਬੈਠੇ ਹੋ, ਭਾਵੇਂ ਇਸਤਰੀ ਹੈ ਭਾਵੇਂ ਮਰਦ ਹੈ, ਉਹ ਗੁਰਮੁਖ ਸਖੀਆਂ ਸਿੱਖ, ਜਿਹੜੇ ਗੁਰਮੁਖ ਸਿੱਖ ਨੇ ਉਹ ਆਪਸ ਵਿੱਚ ਸਹੇਲੀਆਂ ਦੀ ਤਰ੍ਹਾਂ, ਮਿੱਤਰਾਂ ਦੀ ਤਰ੍ਹਾਂ ਨੇ, ਉਹ ਪਿਆਰਿਆਂ ਦੀ ਤਰ੍ਹਾਂ ਇੱਕ ਦੂਸਰੇ ਨੂੰ ਵਾਹਿਗੁਰੂ ਪ੍ਰਤੀ ਉਹ ਵਾਹਿਗੁਰੂ ਦੇ ਪ੍ਰਾਪਤੀ ਦੇ ਸਾਧਨਾਂ ਦੇ ਸਵਾਲ ਪੁੱਛਦੇ ਆ, ਜਵਾਬ ਦਿੰਦੇ ਆ। ਇਹ ਨਹੀਂ ਕਈ ਵਾਰ ਵੇਖਿਆ ਵੀ ਸੰਗਤ ਵਿੱਚ ਵੀ ਬੈਠੇ ਹੋਈਏ, ਕਥਾ ਕੀਰਤਨ ਵੀ ਚੱਲਦਾ ਹੈ ਅਤੇ ਆ ਕੇ ਘਰਾਂ ਦੀਆਂ ਗੱਲਾਂ ਕਰਨ ਲੱਗ ਜਾਈਏ। ਕਈ ਲੋਕ ਵੇਖਿਆ ਜਦੋਂ ਬਾਹਰ ਸਥਾਨਾਂ 'ਤੇ ਵੇਖੀਦਾ ਹੈ, ਨਗਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਗੁਰੂ ਘਰਾਂ ਵਿੱਚ ਆ ਕੇ ਕਈ ਲੋਕਾਂ ਨੂੰ ਤਾਂ ਸਮਾਂ ਹੀ ਮਸਾਂ ਮਿਲਦਾ ਵੀ ਆ ਕੇ ਗੁਰੂ ਘਰਾਂ ਦੇ ਵਿੱਚ ਇਕੱਠੇ ਹੋਏ ਆ ਅਤੇ ਉੱਥੇ ਚੁਗਲੀਆਂ ਕਰਨੀਆਂ, ਉੱਥੇ ਆ ਕੇ ਘਰਾਂ ਦੀਆਂ ਗੱਲਾਂ ਕਰਨੀਆਂ, ਕਾਰੋਬਾਰਾਂ ਦੀਆਂ ਗੱਲਾਂ ਕਰਨੀਆਂ। ਇੱਥੇ ਤਾਂ ਸਤਿਗੁਰੂ ਦੀ ਕਿਰਪਾ ਹੈ, ਸੱਚਖੰਡ ਵਰਤ ਰਿਹਾ। ਕਈ ਥਾਂ ਐਸਾ ਵੀ ਬਜ਼ੁਰਗਾਂ ਨੂੰ ਨਾ ਕੋਈ ਧੀਆਂ ਪੁੱਤਰ ਪੁੱਛਦੇ ਹੈ, ਘਰਾਂ ਦੇ ਵਿੱਚ ਕੋਈ ਸਿਆਣਨ ਵਾਲਾ ਨਹੀਂ, ਉਹਨਾਂ ਨੂੰ ਵਿਚਾਰਿਆਂ ਨੂੰ ਦਿਲ ਦੀ ਗੱਲ ਕਰਨ ਦਾ ਕਿਤੇ ਸਮਾਂ ਨਹੀਂ ਮਿਲਦਾ। ਉਹ ਫਿਰ ਗੁਰੂ ਘਰਾਂ ਦੇ ਵਿੱਚ ਜਾ ਕੇ ਨਾਲ ਦੀਆਂ ਸਖੀਆਂ ਸਹੇਲੀਆਂ ਕੋਈ ਮਾਈਆਂ ਇਕੱਠੀਆਂ ਹੋ ਜਾਣ, ਕੋਈ ਪੁਰਖ ਇਕੱਠੇ ਹੋ ਜਾਣ, ਉੱਥੇ ਗੱਲਾਂ ਮਾਰਦੇ ਆ। ਆਮ ਕਈ ਗੁਰੂ ਘਰਾਂ ਦੇ ਵਿੱਚ ਮੈਂ ਵੇਖਿਆ, ਵਿਦੇਸ਼ਾਂ ਦੇ ਵਿੱਚ ਵੀ ਲੋਕਾਂ ਤੋਂ ਸੁਣਿਆ ਵੀ ਗੁਰੂ ਘਰਾਂ ਦੇ ਵਿੱਚ ਆ ਕੇ ਲੋਕਾਂ ਨੇ ਆਪਣਾ ਸਮਾਂ ਸਫਲਾ ਕਰਨ ਦਾ ਸਾਧਨ ਬਹੁਤ ਘੱਟ ਬਣਾਇਆ, ਸਮਾਂ ਪਾਸ ਕਰਨ ਦਾ ਸਾਧਨ ਬਣਾਇਆ ਹੋਇਆ ਗੁਰੂ ਘਰ ਨੂੰ। ਜਦਕਿ ਸਾਡਾ ਕਲਾਸ ਰੂਮ ਹੈ ਜਿੱਥੇ ਅਸੀਂ ਸਿੱਖੀ ਦੀ ਸਿੱਖਿਆ ਸਿੱਖਣੀ ਆ, ਗੁਰਮੁਖ ਸਖੀਆਂ ਜਿੱਥੇ ਇਕੱਠੀਆਂ ਹੋ ਜਾਣ, ਇੱਕ ਸਿੱਖ ਦੋਏ ਸਾਧ ਸੰਗਤ। ਭਾਈ ਗੁਰਦਾਸ ਜੀ ਦਾ ਵਚਨ ਹੈ, ਇੱਕ ਸਿੱਖ ਜਦੋਂ ਦੋ ਸਿੱਖ ਇਕੱਠੇ ਹੋ ਜਾਣ ਕਹਿੰਦੇ ਸੰਗਤ ਹੋ ਜਾਂਦੀ ਹੈ। ਫਿਰ ਸੰਗਤ ਕਿਹਨੂੰ ਕਹਿੰਦੇ ਆ? ਮਹਾਰਾਜ ਕਹਿੰਦੇ ਹੈ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ। ਜਿੱਥੇ ਨਾਮ ਬਾਣੀ ਦੀ ਵਿਚਾਰ ਹੁੰਦੀ ਹੈ, ਨਾਮ ਬਾਣੀ ਪੜ੍ਹੀ ਜਾ ਰਹੀ ਹੈ, ਨਾਮ ਜਪਿਆ ਜਾ ਰਿਹਾ, ਬਾਣੀ ਪੜ੍ਹੀ ਜਾ ਰਹੀ ਹੈ, ਉਹ ਸੰਗਤ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਰ ਉਸ ਵੇਲੇ ਜਿਹੜੀ ਉੱਤਮ ਸਖੀ ਹੈ ਉਹ ਪੁੱਛਦੀ ਹੈ ਮੱਧਮ ਸਖੀ ਨੂੰ ਵੀ ਇਹ ਸਖੀਏ ਹੈ, ਇਹ ਗੁਰਮੁਖਾ, ਤੂੰ ਪੁੱਛਦਾ ਵੀ ਉਹ ਵਾਹਿਗੁਰੂ ਦੇ ਬਾਬਤ ਕੋਈ ਸੁਨੇਹਾ ਦਿਓ, ਉਹਦੇ ਦਰ ਘਰ ਦੀ ਕੋਈ ਗੱਲ ਸੁਣਾਓ, ਤੂੰ ਦੱਸ ਵੀ ਹੁਣ ਤੱਕ ਤੂੰ ਕੀ ਸੁਣਿਆ ਹੋਇਆ। ਉਹ ਫਿਰ ਜਗਿਆਸੂ ਸਖੀ ਕਹਿੰਦੀ ਹੈ, ਬੇਸਮ ਭਈ ਮੈਂ ਬਹੁ ਬਿਦ ਸੁਣਤੇ। ਹੇ ਗੁਰਮੁਖ ਸਖੀ, ਹੇ ਗਿਆਨਵਾਨ ਸਖੀ ਗੁਰਸਿੱਖਾ, ਮੈਂ ਉਹ ਵਾਹਿਗੁਰੂ ਦੇ ਬਾਬਤ ਜਿਹੜੀਆਂ ਗੱਲਾਂ ਸੁਣੀਆਂ ਮੈਂ ਤਾਂ ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ। ਕਿਉਂ? ਕਿਉਂਕਿ ਮਹਾਰਾਜ ਨੇ ਵੀ ਬਾਣੀ 'ਚ ਕਿਹਾ, ਉਹਦੀ ਪ੍ਰਾਪਤੀ ਦੇ ਸਾਧਨਾਂ ਦੇ ਲਈ ਕਈਆਂ ਲੋਕਾਂ ਨੇ ਘਰ ਬਾਰ ਛੱਡੇ। ਪੁਰਾਤਨ ਸਮੇਂ ਯੋਗ ਮਤ ਚੱਲਦਾ ਸੀ ਸੰਸਾਰ 'ਚ, ਗੋਰਖਨਾਥ ਵਰਗਿਆਂ ਨੇ, ਮਛਿੰਦਰ ਨਾਥ ਵਰਗਿਆਂ ਨੇ, ਵੱਡੇ ਵੱਡੇ ਜਿਹੜੇ ਰਾਜੇ ਸੀ ਉਹਨਾਂ ਨੂੰ ਵੀ ਆਪਣੇ ਮਗਰ ਲਾ ਕੇ, ਰਾਜ ਭਾਗ ਛੁਡਾ ਕੇ, ਘਰ ਬਾਰ ਤਿਆਗਣ ਦਾ ਉਪਦੇਸ਼ ਦੇ ਕੇ ਉਹਨਾਂ ਦੇ ਵੀ ਕੰਨ ਪੜਵਾ ਕੇ ਬਲਾਵਲ ਦੀਆਂ ਮੁੰਦਰਾਂ ਪਵਾਤੀਆਂ, ਉਹਨਾਂ ਨੂੰ ਵੀ ਰਾਜ ਯੋਗ ਤੋਂ ਵਿਹਲੇ ਕਰਾ ਕੇ ਯੋਗੀ ਬਣਾ ਦਿੱਤਾ। ਵੇਖੋ, ਭਰਤਰੀ ਯੋਗੀ, ਗੋਪੀ ਚੰਦ ਯੋਗੀ, ਇਹ ਰਾਜੇ ਹੋਏ ਨੇ। ਰਾਜ ਭਾਗ ਛੱਡ ਕੇ ਯੋਗ ਧਾਰਿਆ, ਪਰ ਪ੍ਰਾਪਤੀ ਕੁਝ ਨਾ ਹੋਈ, ਅਖੀਰ ਗੁਰੂ ਨਾਨਕ ਸਾਹਿਬ ਦੀ ਸ਼ਰਨ 'ਚ ਪਏ। ਇਸ ਲਈ ਬਚਨ ਆਉਂਦਾ ਨਾ ਵਿਦਵਾਨਾਂ ਦਾ, ਯੋਗ ਨਾ ਭਗਵੀ ਕੱਪੜੀ, ਯੋਗ ਨਾ ਮੈਲੇ ਵੇਸ, ਧੰਨ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਨਾਨਕ ਘਰ ਬੈਠਿਆਂ ਯੋਗ ਪਾਈਐ ਸਤਿਗੁਰ ਕੈ ਉਪਦੇਸ਼। ਘਰ ਬੈਠਿਆਂ ਹੀ ਉਹ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਣੀ ਹੈ। ਨਾ ਗੁਰੂ ਨਾਨਕ ਸਾਹਿਬ ਕਹਿੰਦੇ ਤੁਹਾਨੂੰ ਘਰ ਛੱਡਣ ਦੀ ਲੋੜ ਹੈ, ਨਾ ਕੰਨ ਪੜਵਾ ਕੇ ਮੁੰਦਰਾਂ ਪਾਉਣ ਦੀ ਲੋੜ ਹੈ। ਅੱਜ ਕੱਲ੍ਹ ਤਾਂ ਕਈ ਲੋਕ ਭਾਵੇਂ ਸ਼ੌਂਕ ਦੇ ਮਾਰੇ ਕੰਨ ਪੜਵਾ ਕੇ, ਪੁਰਾਣੇ ਸਮਿਆਂ 'ਚ ਤਾਂ ਹਜੇ ਮਾਈਆਂ ਪਾਉਂਦੀਆਂ ਕੰਨਾਂ 'ਚ, ਅੱਜ ਕੱਲ੍ਹ ਤਾਂ ਕਈ ਵੀਰ ਵੀ ਸ਼ੌਂਕ ਵਿੱਚ ਆ ਕੇ ਮੁੰਦਰਾਂ ਪਾਉਣ ਲੱਗ ਪਏ ਆ। ਉਹ ਪਤਾ ਹੀ ਨਹੀਂ ਲੱਗਦਾ ਵੀ ਇਸਤਰੀ ਹੈ ਕਿ ਯੋਗੀ ਹੈ ਕਿ ਬੰਦਾ ਹੈ, ਕਿਉਂਕਿ ਪੁਰਾਣੇ ਸਮੇਂ ਤਾਂ ਯੋਗੀ ਕੰਨ ਪੜਵਾਉਂਦੇ, ਯੋਗੀਆਂ ਦਾ ਮਤ ਸੀ, ਉਹਨਾਂ ਦਾ ਰਾਹ ਸੀ, ਇਹ ਸਿੱਖੀ ਦਾ ਰਾਹ ਨਹੀਂ ਹੈ। ਜਿਹੜੇ ਵੀਰ ਇਹੋ ਜਿਹੇ ਕਰਮ ਕਰਦੇ ਆ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ, ਮਹਾਰਾਜ ਦਾ ਹੁਕਮ ਨਹੀਂ ਹੈ ਕੁਝ ਕਰਨ ਦਾ, ਅਸੀਂ ਸਿੱਖੀ ਦੇ ਮਾਰਗ 'ਤੇ ਚੱਲਣਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਸਾਨੂੰ ਘਰ ਬੈਠਿਆਂ ਵਾਹਿਗੁਰੂ ਦੀ ਪ੍ਰਾਪਤੀ ਕਰਾਈ ਹੈ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਤੂੰ ਘਰ ਬੈਠ ਕੇ ਵਾਹਿਗੁਰੂ ਨੂੰ ਯਾਦ ਕਰ, ਉਹ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ ਤੇਰੇ ਸਾਰੇ ਕਾਰਜ ਜਿਵੇਂ ਧੰਨੇ ਭਗਤ ਦੇ ਪਰਮੇਸ਼ਰ ਨੇ ਆਪ ਸਵਾਰੇ ਤੇਰੇ ਵੀ ਸਾਰੇ ਕਾਰਜ ਸਵਾਰੇਗਾ। ਫਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਜਿਹੜੇ ਕਾਰਜਾਂ ਦੀਆਂ ਅਸੀਂ ਅਰਦਾਸਾਂ ਕਰਾਉਂਦੇ ਹਾਂ ਉਹ ਕਾਰਜ ਨਹੀਂ ਪੂਰੇ ਹੁੰਦੇ ਉਹਦਾ ਕਾਰਨ ਇਹੋ ਹੀ ਆ ਅਸੀਂ ਬਾਣੀ ਨਹੀਂ ਪੜ੍ਹਦੇ ਅਸੀਂ ਸਿਮਰਨ ਨਹੀਂ ਕਰਦੇ। ਜੇ ਸਿਮਰਨ ਕਰੀਏ ਤਾਂ ਕੋਈ ਐਸੀ ਦੁਨੀਆਂ 'ਤੇ ਕੀ ਤਿੰਨਾਂ ਲੋਕਾਂ ਦੇ ਕੋਈ ਦਾਤ ਨਹੀਂ ਜਿਹੜੀ ਨਾਮ ਦੇ ਵਿੱਚੋਂ ਨਾ ਮਿਲੇ। ਬਚਨ ਪੜ੍ਹਦੇ ਹਾਂ ਨਾ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤੱਤ ਬੁੱਧ ਸਭ ਕੁਝ ਮਿਲਦਾ। ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਪੜ੍ਹਦੇ ਹਾਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਬਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨ। ਮਹਾਰਾਜ ਕਹਿੰਦੇ ਤੂੰ ਘਰ ਬੈਠੇ ਹੋ ਵਾਹਿਗੁਰੂ ਨੂੰ ਯਾਦ ਕਰ ਤੈਨੂੰ ਕੋਈ ਕੰਨ ਪੜਵਾਉਣ ਦੀ ਲੋੜ ਨਹੀਂ ਕੋਈ ਸਰੀਰ ਤੇ ਸਵਾਹ ਮਾਣ ਦੀ ਲੋੜ ਨਹੀਂ ਕੋਈ ਜੰਗਲਾਂ ਦੇ ਵਿੱਚ ਜਾ ਕੇ ਨਗਰ ਫਿਰਨ ਦੀ ਲੋੜ ਨਹੀਂ। ਤਾਂ ਪੁਰਾਣੇ ਸਮੇਂ ਦੇ ਵਿੱਚ ਬੜੇ ਲੋਕ ਸਾਧਨ ਕਰਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾਂ ਸਿਓ ਸੰਗ ਨਾ ਛੁਟਕਿਓ ਅਦਕ ਅਹਮ ਬੁੱਧ ਵਾਧੇ। ਮਹਾਰਾਜ ਕਹਿੰਦੇ ਪਿਆਰੇ ਇਨ ਵਿਧ ਮਿਲਣ ਨਾ ਜਾਏ ਇਹ ਵਿਧੀਆਂ ਨਾਲ ਮਿਲਿਆ ਨਹੀਂ ਜਾਣਾ। ਜਿਹੜੀਆਂ ਵਿਧੀਆਂ ਇਹ ਸ਼ਬਦ ਦੇ ਵਿੱਚ ਕਹਿ ਰਹੇ ਹਾਂ ਮਹਾਰਾਜ ਅੱਜ ਦੇਹੋ ਸੰਦੇਸਰੋ ਕਹੀਓ ਪ੍ਰਿਆ ਕਹੀਓ ਬਿਸਮ ਭਈ ਮੈਂ ਬਹੁ ਵਿਧ ਸੁਣਤੇ ਮੈਂ ਜਿਹੜੀਆਂ ਪੁਰਾਤਨ ਮਤਾਂ ਮਤਾਂਤਰਾਂ ਦੀਆਂ ਵਿਧੀਆਂ ਰੱਬ ਨੂੰ ਪਾਉਣ ਦੀਆਂ ਸੁਣੀਆਂ ਉਹ ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ। ਕੋਈ ਕਹਿੰਦਾ ਘਰ ਛੱਡ ਦਿਓ ਜੰਗਲਾਂ 'ਚ ਜਾਓ ਕੋਈ ਕਹਿੰਦਾ ਅੰਨ ਛੱਡ ਦਿਓ ਫਲ ਫਰੂਟ ਖਾਓ ਕੰਦ ਮੂਲ ਖਾਓ ਐਸਾ ਮਤ ਵੀ ਚੱਲਿਆ ਕਹਿੰਦੇ ਵੀ ਨਹੁੰ ਵਧਾ ਲਓ ਰੱਬ ਦੀ ਪ੍ਰਾਪਤੀ ਹੋ ਜਾਊ ਐਸਾ ਮਤ ਵੀ ਚੱਲਿਆ ਮਹਾਰਾਜ ਕਹਿੰਦੇ ਭਾਈ ਫੂਲ ਫਦੀਹਤ ਮੋਹ ਲੈਣ ਭੜਾਸਾ ਪਾਣੀ ਦੇਖ ਸੰਗਾਹੀ ਐਸੇ ਨੀਚ ਕਰਮ ਵੀ ਕਰਦੇ ਲੋਕ ਐਸੇ ਮਤ ਵੀ ਸੰਸਾਰ ਦੇ ਵਿੱਚ ਆਏ ਕਾਂਸੀ ਦੇ ਵਿੱਚ ਕਰਵੱਤ ਆਰਾ ਚਲਾਇਆ ਗਿਆ ਕੁਝ ਲਾਲਚੀ ਧਰਮ ਦੇ ਠੇਕੇਦਾਰ ਲੋਕਾਂ ਨੇ ਉੱਥੇ ਐਲਾਨ ਕੀਤਾ ਵੀ ਕਾਂਸੀ ਦੇ ਵਿੱਚ ਆ ਕੇ ਕਰਵੱਤ ਆਰੇ ਦੇ ਨਾਲ ਜਿਵੇਂ ਲੱਕੜਾਂ ਚੀਰਨ ਵਾਲਾ ਆਰਾ ਨਾ ਇਉਂ ਆਰਾ ਲਾਇਆ ਉਹਦਾ ਨਾਮ ਸੀ ਕਰਵੱਤ ਆਰਾ ਸੱਚਮੁੱਚ ਸੀ ਇਹ ਕੋਈ ਝੂਠ ਗੱਲ ਨਹੀਂ। ਕਹਿੰਦੇ ਵੀ ਜਿਹੜਾ ਇੱਥੇ ਆ ਕੇ ਆਪਣਾ ਸਭ ਕੁਝ ਦਾਨ ਕਰਕੇ ਆਪਣਾ ਸਰੀਰ ਆਰੇ ਨਾਲ ਚਰਾ ਲਓ ਉਹਨੂੰ ਸਵਰਗ ਮਿਲੂਗਾ ਅਤੇ ਬੜੇ ਲੋਕ ਇਹ ਕੁਝ ਕਰਦੇ ਰਹੇ ਆਪਣਾ ਸਰੀਰ ਉਹ ਆਰੇ ਨਾਲ ਚਰਾਉਂਦੇ ਰਹੇ ਸਭ ਕੁਝ ਦਾਨ ਕਰਦੇ ਵੀ ਸਵਰਗ ਮਿਲ ਜੂ। ਉਹ ਤਾਂ ਕਹਿੰਦੇ ਅੰਗਰੇਜ਼ਾਂ ਦੇ ਸਮੇਂ ਆਰਾ ਬੰਦ ਹੋਇਆ ਅੰਗਰੇਜ਼ਾਂ ਨੇ ਕਿਹਾ ਉਹਨਾਂ ਠੇਕੇਦਾਰਾਂ ਲੋਕਾਂ ਨੂੰ ਧਰਮ ਦੇ ਜਿਹੜੇ ਲਾਲਚੀ ਲੋਕ ਸੀ ਵੀ ਤੁਹਾਨੂੰ ਸਵਰਗ ਦੀ ਲੋੜ ਨਹੀਂ ਆਓ ਸਭ ਤੋਂ ਪਹਿਲਾਂ ਤੁਹਾਨੂੰ ਚੀਰਦੇ ਹਾਂ ਤੁਸੀਂ ਲੋਕਾਂ ਨੂੰ ਚੀਰ ਰਹੇ ਹੋ ਲੋਕਾਂ ਨੂੰ ਮਾਰ ਰਹੇ ਹੋ ਕਤਲ ਕਰ ਰਹੇ ਹੋ ਫੇਰ ਉਹ ਕਰਵਾਤਾਰਾ ਕਹਿੰਦੇ ਬੰਦ ਹੋਇਆ ਸੀ। ਐਸੇ ਐਸੇ ਮਤ ਸੰਸਾਰ ਵਿੱਚ ਆਏ ਬਰਤਨਾਂ ਦਾ ਤਿਆਗ ਕਰਾ ਦਿੱਤਾ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਨੰਗੇ ਰਹਿ ਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਨਗਨ ਫਿਰਤ ਜੋ ਪਾਈਐ ਜੋਗ ਬਨ ਕਾ ਮਿਰਗ ਮੁਕਤ ਸਭ ਹੋਗ। ਜੇ ਨੰਗੇ ਰਹਿ ਕੇ ਰੱਬ ਦੀ ਪ੍ਰਾਪਤੀ ਹੁੰਦੀ ਤਾਂ ਫਿਰ ਜੰਗਲ 'ਚ ਜਿਹੜੇ ਮਿਰਗ ਨੇ ਉਹਨਾਂ ਦੇ ਪੈਂਟਾਂ ਸ਼ਰਟਾਂ ਕਿਹਨੇ ਪਵਾਈਆਂ ਨੇ ਮਿਰਗ ਵੀ ਤਾਂ ਨੰਗੇ ਹੀ ਨੇ। ਫਿਰ ਕਹਿੰਦੇ ਜੇ ਘਰ ਬਾਰ ਤਿਆਗ ਦਿਓ ਗ੍ਰਹਿਸਥ ਨਹੀਂ ਅਪਣਾਉਣਾ ਵਿਵਾਹ ਨਹੀਂ ਕਰਾਉਣਾ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਇਹ ਕੁਝ ਕਰਨ ਦੇ ਨਾਲ ਘਰ ਬਾਰ ਤਿਆਗਣ ਨਾਲ ਗ੍ਰਹਿਸਥ ਤਿਆਗਣ ਦੇ ਨਾਲ ਰੱਬ ਮਿਲਦਾ ਹੁੰਦਾ ਖੁਸਰਾ ਕਿਉਂ ਨਾ ਪਰਮਗਤ ਪਾਈ ਫਿਰ ਖੁਸਰਿਆਂ ਨੂੰ ਰੱਬ ਮਿਲਦਾ। ਇਹ ਬਾਣੀ ਦਾ ਬਚਨ ਹੈ ਮਹਾਰਾਜ ਕਹਿੰਦੇ ਖੁਸਰਾ ਕਿਉਂ ਨਾ ਪਰਮਗਤ ਪਾਈ ਬਾਣੀ ਤਾਂ ਕਹਿੰਦੇ ਭਾਈ ਜਿਹੜੇ ਲੋਕ ਘਰਾਂ ਨੂੰ ਛੱਡ ਕੇ ਗ੍ਰਹਿਸਥ ਨੂੰ ਛੱਡ ਕੇ ਇਹ ਸਭ ਕੁਝ ਕਰਦੇ ਆ ਗ੍ਰਹਿਸਥ ਨੂੰ ਨਿੰਦਦੇ ਆ ਜਦੋਂ ਭੁੱਖ ਲੱਗਦੀ ਆ ਫਿਰ ਉਹਨਾਂ ਘਰਾਂ ਦੇ ਵਿੱਚ ਜਾ ਕੇ ਭੋਜਨ ਦੀ ਪ੍ਰਾਪਤੀ ਕਰਦੇ ਉਹਨਾਂ ਘਰਾਂ 'ਚ ਛਕਦੇ ਆ। ਮਹਾਰਾਜ ਨੇ ਤਾਂ ਕਹਿ ਦਿੱਤਾ ਸਕਲ ਧਰਮ ਹੈ ਗ੍ਰਹਿਸਥ ਪ੍ਰਧਾਨ ਹੈ ਸਾਰਿਆਂ 'ਚੋਂ ਗ੍ਰਹਿਸਥ ਉੱਤਮ ਕੇ ਹੈ। ਬਿਸਮ ਭਈ ਮੈਂ ਬਹੁਬਿਧ ਸੁਣਤੇ ਐਸੀਆਂ ਐਸੀਆਂ ਵਿਧੀਆਂ ਸੰਸਾਰ ਚੱਲੀ। ਮੇਰੇ ਇੱਕ ਛੋਟੀ ਜਿਹੀ ਘਟਨਾ ਚੇਤੇ ਆ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪੁਸਤਕ ਛਪੀ ਸੀ ਗੁਰੂ ਗਿਆਨ, ਫ੍ਰੀ ਵਿੱਚ ਮਿਲਦੀ ਸੀ। ਉਹ ਪੁਸਤਕ ਦੇ ਵਿੱਚ ਇੱਕ ਯੋਗੀ ਨੇ ਆਪਣੀ ਸਵੈ ਜੀਵਨੀ ਲਿਖੀ ਆ, ਆਤਮ ਕਥਾ ਲਿਖੀ ਆ, ਕਿਸ ਤਰ੍ਹਾਂ ਯੋਗ ਸਾਧਨ ਕੀਤੇ, ਕਿਵੇਂ ਪ੍ਰਾਪਤੀ ਹੋਈ। ਉਹ ਯੋਗੀ ਦਾ ਨਾਮ ਸੀ ਸਵਾਮੀ ਨਿਤਿਆਨੰਦ। ਨਿਤਿਆਨੰਦ ਜੀ ਲਿਖਦੇ ਆ, ਕਹਿੰਦੇ ਮੇਰਾ ਜਨਮ ਬੰਗਾਲ ਵਿੱਚ ਹੋਇਆ, ਬੰਗਾਲ ਸਟੇਟ 'ਚ। ਮੈਂ ਆਪਣੇ ਘਰ 'ਚ, ਕਹਿੰਦੇ ਅਸੀਂ ਚਾਰ ਭਰਾ ਸੀ ਅਤੇ ਸਭ ਤੋਂ ਛੋਟਾ ਮੈਂ ਸੀ। ਕਹਿੰਦੇ ਉਹਨਾਂ ਆਪਣੀ ਆਤਮ ਕਥਾ ਸ਼ੁਰੂ ਕਰਦਿਆਂ ਲਿਖਦੇ ਆ, ਕਹਿੰਦੇ ਸਾਡੇ ਘਰ ਦੇ ਵਿੱਚ ਮੇਰੇ ਪਿਤਾ ਜੀ ਅਤੇ ਮਾਤਾ ਜੀ, ਕਹਿੰਦੇ ਇੱਕ ਯੋਗੀ ਨੂੰ ਬਹੁਤ ਮੰਨਦੇ ਸੀ ਜਿਨ੍ਹਾਂ ਦਾ ਨਾਮ ਸੀ ਸਵਾਮੀ ਬ੍ਰਹਮਾਨੰਦ। ਉਹ ਕਹਿੰਦੇ ਕਦੇ ਕਦੇ ਸਾਡੇ ਘਰ ਆਇਆ ਕਰਦੇ। ਇੱਕ ਵਾਰ ਕਹਿੰਦੇ ਉਹ ਸਾਡੇ ਘਰ ਆਏ, ਬੂਹੇ 'ਤੇ ਖਲੋ ਕੇ ਮੇਰੇ ਪਿਤਾ ਨੂੰ ਕਹਿਣ ਲੱਗੇ, ਹਿੰਦੀ 'ਚ ਉਹਨਾਂ ਨੇ ਲਿਖਿਆ, ਕਹਿੰਦੇ ਵੀ ਹਿੰਦੀ ਦੇ ਵਿੱਚ ਮੇਰੇ ਪਿਤਾ ਨੂੰ ਕਿਹਾ, ਅਰੇ ਭਾਈ ਮੇਰੀ ਅਮਾਨਤ ਵਾਪਸ ਦਿਓ, ਭਾ ਵੀ ਹੇ ਭਾਈ ਮੇਰੀ ਅਮਾਨਤ ਮੈਨੂੰ ਦਿਓ। ਕਹਿੰਦੇ ਸਾਰੇ ਹੈਰਾਨ ਹੋ ਗਏ, ਪਿਤਾ ਜੀ ਵੀ, ਮਾਤਾ ਜੀ ਵੀ, ਭਰਾ ਵੀ ਹੈਰਾਨ ਹੋ ਗਏ ਵੀ ਇਹਨਾਂ ਦੀ ਅਮਾਨਤ ਕਿਹੜੀ ਹੈ, ਸਾਡੇ ਘਰ ਤਾਂ ਇਹਨਾਂ ਨੇ ਕੁਝ ਨਹੀਂ ਰੱਖਿਆ। ਕਹਿੰਦੇ ਦੋ ਵਾਰ ਫਿਰ ਕਿਹਾ, ਅਖੀਰ ਕਹਿੰਦੇ ਉਹ ਘਰ ਅੰਦਰ ਆ ਕੇ ਉਹਨਾਂ ਨੇ ਮੇਰੇ ਸਿਰ 'ਤੇ ਹੱਥ ਰੱਖ ਕੇ ਕਹਿਣ ਲੱਗੇ, ਆਹ ਸਾਡੀ ਅਮਾਨਤ ਹੈ, ਇਹ ਘਰ ਵਿੱਚ ਨਹੀਂ ਰਹੇਗਾ, ਇਹਨੂੰ ਸਾਡੇ ਨਾਲ ਭੇਜ ਦਿਓ। ਇਹ ਕਹਿ ਕੇ ਕਹਿੰਦੇ ਆਪਣੀ ਕੁਟੀਆ ਵੱਲ ਚਲੇ ਗਏ। ਅਤੇ ਸਵਾਮੀ ਨਿਤਿਆਨੰਦ ਜੀ ਲਿਖਦੇ ਆ, ਕਹਿੰਦੇ ਮੇਰੀ ਮਾਤਾ ਅਤੇ ਮੇਰੇ ਪਿਤਾ ਦੋਵੇਂ ਹੀ ਉਹ ਕੁਟੀਆ ਦੇ ਵਿੱਚ ਮਹਾਂਪੁਰਖ ਕੋਲ ਜਾਂਦੇ ਆ, ਪਤਾ ਨਹੀਂ ਕਹਿੰਦੇ ਕੀ ਗੱਲ ਹੁੰਦੀ ਹੈ, ਸ਼ਾਮ ਨੂੰ ਮੈਨੂੰ ਮਹਾਤਮਾ ਕੋਲ ਛੱਡ ਆਉਂਦੇ ਆ। ਮੈਂ ਗੱਲ ਨੂੰ ਸੰਖੇਪ ਕਰਾਂ, ਸਵਾਮੀ ਨਿਤਿਆਨੰਦ ਲਿਖਦੇ ਆ, ਕਹਿੰਦੇ ਉਹ ਮਹਾਤਮਾ ਸਵਾਮੀ ਬ੍ਰਹਮਾਨੰਦ ਮੇਰੇ, ਕਹਿੰਦੇ ਜਿਹੜੇ ਪਹਿਲੇ ਗੁਰੂ ਸੀ, ਬੜੇ ਸੰਸਕ੍ਰਿਤ ਦੇ ਧੁਰੰਧਰ ਵਿਦਵਾਨ ਸੀ, ਉਹਨਾਂ ਨੇ ਮੈਨੂੰ ਸਾਰੀ ਵਿੱਦਿਆ ਪੜ੍ਹਾਈ। ਉਹਨਾਂ ਨੇ ਲਿਖੇ ਆ ਸਥਾਨ ਕਾਂਸੀ, ਪ੍ਰਾਗਰਾਜ, ਆਗਰਾ, ਹੋਰ ਬੜੇ ਥਾਵਾਂ ਦਾ ਜ਼ਿਕਰ ਕਰਦੇ ਆ, ਹਿਮਾਲਿਆ ਦੀਆਂ ਗੁਫਾਵਾਂ ਦਾ ਜ਼ਿਕਰ ਕਰਦੇ ਆ। ਜਿੱਥੇ ਵੀ ਕਹਿੰਦੇ ਕੋਈ ਯੋਗ ਸਾਧਨਾ ਕਰਨ ਵਾਲਾ ਯੋਗੀ ਮਿਲਿਆ, ਉੱਥੇ ਮੈਨੂੰ ਲੈ ਕੇ ਗਏ, ਉਹ ਤੋਂ ਯੋਗ ਦੀਆਂ ਸਾਧਨਾਵਾਂ ਸਿਖਾਈਆਂ, ਕਹਿੰਦੇ ਮੈਂ ਸਭ ਕੁਝ ਸਿੱਖਿਆ। ਅਖੀਰ ਕਹਿੰਦੇ ਉਹ ਚੱਲਦੇ ਚੱਲਦੇ ਪੰਜਾਬ 'ਚ ਆਏ, ਪੰਜਾਬ 'ਚ ਇੱਕ ਸੰਨਿਆਸੀ ਮਹਾਤਮਾ ਨੂੰ ਮਿਲੇ ਅੰਮ੍ਰਿਤਸਰ ਦੀ ਧਰਤੀ 'ਤੇ। ਉਹਨਾਂ ਨੇ ਧੰਨ ਗੁਰੂ ਰਾਮਦਾਸ ਦੇ ਦਰਬਾਰ ਦੀ ਸਿਫਤ ਸੁਣਾਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ। ਇਹ ਸੁਣ ਕੇ ਕਹਿੰਦੇ ਮੇਰੇ ਗੁਰੂ ਬ੍ਰਹਮਾਨੰਦ ਮੈਨੂੰ ਨਾਲ ਲੈ ਕੇ ਸੱਚਖੰਡ ਆਏ, ਇੱਥੇ ਦਰਸ਼ਨ ਕੀਤੇ, ਪ੍ਰਕਰਮਾਂ 'ਚ ਬੈਠ ਕੇ ਕੀਰਤਨ ਸੁਣਿਆ। ਕਹਿੰਦੇ ਉਹ ਸੰਨਿਆਸੀ ਮਹਾਤਮਾ ਨੇ ਕਿਹਾ ਵੀ ਤੁਸੀਂ ਮੰਤਰ ਹੋਰ ਵੀ ਬੜੇ ਜਪੇ ਹੋਣਗੇ, ਪਰ ਗੁਰੂ ਘਰ ਦਾ ਗੁਰਮੰਤਰ ਵਾਹਿਗੁਰੂ ਗੁਰਮੰਤਰ ਇਹ ਜਾਪੇ ਜਪ ਕੇ ਵੇਖੋ। ਕਹਿੰਦੇ ਉਹ ਮਹਾਤਮਾ ਨੇ ਗੁਰਮੰਤਰ ਦਾ ਅਭਿਆਸ ਕੀਤਾ। ਸਵਾਮੀ ਨਿਤਿਆਨੰਦ ਲਿਖਦੇ ਆ, ਕਹਿੰਦੇ ਕੁਝ ਸਮੇਂ ਬਾਅਦ ਅਸੀਂ ਹਰਿਦੁਆਰ ਚਲੇ ਗਏ। ਇੱਕ ਦਿਨ ਸ਼ਾਮ ਨੂੰ ਕਹਿੰਦੇ ਬੈਠਿਆਂ ਬੈਠਿਆਂ ਮੇਰੇ ਗੁਰੂ ਸਵਾਮੀ ਬ੍ਰਹਮਾਨੰਦ ਰੋਣ ਲੱਗ ਗਏ। ਮੈਂ ਕਾਰਨ ਪੁੱਛਿਆ ਵੀ ਗੁਰਦੇਵ ਰੋ ਕਿਉਂ ਰਹੇ ਹੋ? ਕਹਿਣ ਲੱਗੇ ਬੇਟਾ ਸਾਰੀ ਉਮਰ ਸਵਾਹ ਹੀ ਸਾਣੀ ਆ, ਜਿਹੜੀ ਤੱਤ ਵਸਤੂ ਸੀ, ਅਸਲ ਵਸਤੂ ਸੀ ਜਿਹਦੇ ਨਾਲ ਪ੍ਰਭੂ ਦੀ ਪ੍ਰਾਪਤੀ ਹੋਣੀ ਸੀ, ਉਹ ਤਾਂ ਗੁਰੂ ਨਾਨਕ ਦੇ ਘਰ ਵਿੱਚ ਹੈ। ਮੇਰੀ ਤਾਂ ਉਮਰ ਹੋ ਗਈ ਆ, ਮੇਰੀ ਉਮਰ ਬਤੀਤ ਹੋ ਗਈ ਹੈ, ਮੈਨੂੰ ਤਾਂ ਹੁਣ ਪ੍ਰਾਪਤੀ ਲਈ ਗੁਰੂ ਘਰ 'ਚ ਇੱਕ ਜਨਮ ਲੈਣਾ ਪਊ ਸਿੱਖੀ ਵਿੱਚ, ਪਰ ਤੇਰੀ ਹਜੇ ਉਮਰ ਹੈ, ਤੂੰ ਗੁਰੂ ਨਾਨਕ ਦੇ ਘਰ ਦੀ ਸਿੱਖੀ ਧਾਰ ਲੈ, ਅੰਮ੍ਰਿਤ ਛਕਲ ਆ। ਕਹਿੰਦੇ ਫਿਰ ਮੈਂ ਗੁਰੂ ਨਾਨਕ ਦੇ ਘਰ ਦੀ ਸਿੱਖੀ ਧਾਰ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕੀਤਾ, ਤੇ ਸਵਾਮੀ ਨਿਤਿਆਨੰਦ ਜੀ ਲਿਖਦੇ ਆ ਕਹਿੰਦੇ ਉਹ ਕਿਹੜਾ ਮੰਤਰ ਆ ਜਿਹਦਾ ਮੈਂ ਅਭਿਆਸ ਨਹੀਂ ਸੀ ਕੀਤਾ ਉਹਦੇ ਨਾਲ ਜਿਹਦੇ ਨਾਲ ਕੋਈ ਪ੍ਰਾਪਤੀ ਨਹੀਂ ਸੀ ਹੁੰਦੀ ਬੜੇ ਬੜੇ ਔਖੇ ਸਾਧਨ ਕਰਕੇ ਜਿਹੜੀਆਂ ਸਾਧਨਾਵਾਂ ਕਰਕੇ ਰਿੱਧੀਆਂ ਸਿੱਧੀਆਂ ਮਿਲਦੀਆਂ ਸੁਖੈਣ ਹੀ ਗੁਰਮੰਤਰ ਦੇ ਅਭਿਆਸ ਨਾਲ ਮਿਲ ਗਈਆਂ ਸੁਖੈਣ ਹੀ ਪ੍ਰਾਪਤੀਆਂ ਹੋ ਗਈਆਂ ਸੰਗਤ ਜੇ ਬੜੇ ਬੜੇ ਮਤ ਚੱਲੇ ਸੰਸਾਰ ਵਿੱਚ ਪਰ ਧੰਨ ਗੁਰੂ ਨਾਨਕ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਜਗਿਆਸੂ ਦੁਆਰਾ ਫਰਮਾ ਰਹੇ ਨੇ ਬਿਸਮ ਭਈ ਮੈਂ ਬਹੁਬਿਧ ਸੁਣਤੇ ਕਹੋ ਸੁਹਾਗਣ ਸਹੀ ਹੋ ਹੇ ਸਹੀ ਹੋ ਹੇ ਗੁਰਮੁਖ ਗੁਰਸਿੱਖੋ ਮੈਂ ਤਾਂ ਐਸੀ ਮਤ ਮਤਾਂਤਰ ਸੁਣ ਸੁਣ ਕੇ ਹੈਰਾਨ ਹੋਏ
ਹਾਂ
ਵਿਸਰਾਮ ਦੇ ਕੇ ਫਰਮਾਉਂਦੇ ਹਨ
ਕੋ ਕਹਿਤੋ ਸਭ ਬਾਹਰ ਬਾਹਰ ਕੋ ਕਹਿਤੋ ਸਭ ਮਹੀਓ
ਇੱਥੇ ਜਿਹੜਾ ਹੁਣ ਮੱਧਮ ਜਗਿਆਸੂ ਹੈ ਸਾਧਨਾ ਕਰਨ ਵਾਲਾ ਜਿਹੜਾ ਸਾਧਨਾ ਕਰ ਰਿਹਾ ਹੈ ਦੂਜੇ ਦਰਜੇ ਦਾ ਉਹ ਬਚਨ ਕਰਦਾ ਹੈ ਵਿੱਚੋਂ ਬੋਲਦਾ ਕਹਿੰਦਾ ਜੀ ਕੋ ਕਹੇ ਤੋ ਸਭ ਮਹੀ ਓ ਮਹੀ ਓ ਵੀ ਕੋਈ ਤਾਂ ਕਹਿੰਦਾ ਉਹ ਵਾਹਿਗੁਰੂ ਅੰਦਰ ਹੈ ਉਹ ਸਰੀਰ ਦੇ ਵਿੱਚ ਹੈ ਹਿਰਦੇ 'ਚ ਹੈ ਅਤੇ ਕੋਈ ਕਹਿੰਦਾ ਵੀ ਉਹ ਬਾਹਰ ਹੈ ਕੋ ਕਹੇ ਤੋ ਸਭ ਬਾਹਰ ਬਾਹਰ ਮਹਾਰਾਜ ਨੇ ਇਹਦਾ ਨਿਰਣਾ ਕੀਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਏ ਮਹਾਰਾਜ ਕਹਿੰਦੇ ਕਾਹਦੇ ਖਾਤਰ ਰੱਬ ਨੂੰ ਭਾਲਣ ਲਈ ਘਰ ਛੱਡ ਕੇ ਜੰਗਲਾਂ 'ਚ ਜਾਣਾ ਹੈ ਉਹ ਸਾਰੇ ਥਾਂ ਜਿਹੜਾ ਵਸਣ ਵਾਲਾ ਪਰਮੇਸ਼ੁਰ ਉਹਦਾ ਤੇਰੇ ਹਿਰਦੇ 'ਚ ਵਸ ਰਿਹਾ ਪੋਹ ਪਮਦ ਜਿਉਂ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸ਼ਾਏ ਮਹਾਰਾਜ ਦਾ ਬਚਨ ਹੈ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਆ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੁੱਧ ਮੈਂ ਘੀਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਤੇਰੇ ਭਰਮ ਦੇ ਫੋਲੇ ਮਿਟ ਗਏ ਉਦੋਂ ਤਾਂ ਤੇਰੇ ਅੰਦਰੋਂ ਹੀ ਪ੍ਰਗਟ ਹੋ ਜਾਣਾ ਮੱਧਮ ਸਖੀ ਕਹਿੰਦੇ ਹੈ ਵੀ ਕੋਈ ਕਹਿ ਰਿਹਾ ਉਹ ਵਾਹਿਗੁਰੂ ਬਾਹਰ ਹੈ ਕੋਈ ਕਹਿੰਦਾ ਅੰਦਰ ਹੈ
ਬਾਰਨ ਨਾ ਦੀਸਾ ਚਿਹਨ ਨਾ ਲਖੀਆ ਸੁਹਾਗਨ ਸਾਤ ਬੁਝਹੀਓ
ਹੇ ਪ੍ਰਭੂ ਪ੍ਰਾਪਤੀ ਵਾਲੇ ਗੁਰਸਿੱਖਾ ਸਾਤ ਬੁਝਹੀਓ ਸਾਤ ਦਾ ਅਰਥ ਸੱਚ ਸੱਚ ਸਮਝਾਓ ਸਾਨੂੰ ਫਿਰ ਉਹ ਦੱਸਦੇ ਆ ਵਰਣ ਨਾ ਦੀਸਾ ਉਹ ਵਾਹਿਗੁਰੂ ਦਾ ਕੋਈ ਜਾਤ ਗੋਤ ਨਹੀਂ ਹੈ ਚੱਕਰ ਚਿਹਨ ਅਰ ਵਰਣ ਜਾਤ ਉਹਦਾ ਕੋਈ ਜਾਤ ਪਾਤ ਨਹੀਂ ਹੈ ਜਾਤ ਅਰ ਪਾਤ ਨਹਿਣ ਜੇ ਉਹ ਤਾਂ ਰੂਪ ਨਾ ਰੇਖ ਨਾ ਰੰਗ ਕਿਸ ਤ੍ਰਿਹਗੁਣ ਤੇ ਪ੍ਰਭ ਭਿੰਨ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਚਿਹਨ ਨਾ ਲਖੀ ਹੈ ਉਹਦਾ ਕੋਈ ਚੱਕਰ ਚਿਹਨ ਵੀ ਨਹੀਂ ਚੱਕਰ ਚਿਹਨ ਅਰ ਵਰਣ ਜਾਤ ਮਹਾਰਾਜ ਕਹਿੰਦੇ ਭਾਈ ਉਹਦਾ ਨਾ ਕੋਈ ਚੱਕਰ ਵਾਹ ਕੇ ਕਹਿ ਸਕਦਾ ਇਹੋ ਜਿਹਾ ਨਾ ਕੋਈ ਚਿਹਰਾ ਦੱਸ ਸਕਦਾ ਚਿਹਨ ਚਿੰਨ ਬਣਾ ਕੇ ਵੀ ਨਹੀਂ ਦੱਸ ਸਕਦਾ ਇਸ ਲਈ ਉਹ ਪਰਮੇਸ਼ੁਰ ਵਾਹਿਗੁਰੂ ਦੇ ਬਾਬਤ ਸਾਨੂੰ ਸਤ ਕਹੋ
ਸਰਬ ਨਿਵਾਸੀ ਘਾਟ ਘਾਟ ਵਾਸੀ ਲੇਪ ਨਹੀਂ ਅਲ ਪਹੀਓ
ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਉੱਤਰ ਬਖਸ਼ਦੇ ਨੇ ਸਰਬ ਨਿਵਾਸੀ ਉਹ ਪਰਮੇਸ਼ੁਰ ਵਾਹਿਗੁਰੂ ਤਾਂ ਜਹਿ ਜਹਿ ਪੇਖੋ ਤਹਿ ਹਜ਼ੂਰ ਦੂਰ ਕਤੋਂ ਨਾ ਜਾਈ ਔਰ ਰਵ ਰਹੇ ਸਰਵਤਰ ਮੈਂ ਮਨ ਸਦਾ ਧਿਆਈ ਮਹਾਰਾਜ ਕਹਿੰਦੇ ਭਾਈ ਉਹ ਤਾਂ ਸਰਬ ਨਿਵਾਸੀ ਘੱਟ ਘੱਟ ਵਾਸੀ ਹਰ ਹਿਰਦੇ 'ਚ ਵਸਿਆ ਹੋਇਆ ਲੇਪ ਨਹੀਂ ਅਲਪਹੀ ਉਹ ਫਿਰ ਕਈ ਸਵਾਲ ਕਰਦੇ ਆ ਵੀ ਜੇ ਸਾਰਿਆਂ 'ਚ ਵਸਿਆ ਤਾਂ ਕੀ ਉਹ ਸ਼ਰਾਬੀਆਂ 'ਚ ਵੀ ਹੈ ਕੀ ਉਹ ਨਸ਼ੇੜੀਆਂ 'ਚ ਵੀ ਹੈ ਕੀ ਉਹ ਕੁਕਰਮ ਕਰਨ ਵਾਲਿਆਂ 'ਚ ਵੀ ਹੈ ਹਾਂ ਭਾਈ ਉਹ ਸਾਰਿਆਂ 'ਚ ਸਰਬ ਨਿਵਾਸੀ ਕਹਿਤਾ ਫਿਰ ਸਾਰੇ ਹੀ ਆ ਗਏ ਉਹਦੇ ਵਿੱਚ ਪਰ ਮਹਾਰਾਜ ਕਹਿੰਦੇ ਲੇਪ ਨਹੀਂ ਅਲਪਹੀ ਉਹ ਪਰਮੇਸ਼ੁਰ ਵਾਹਿਗੁਰੂ ਨੂੰ ਲੇਸ ਮਾਤਰ ਵੀ ਮਹਾਰਾਜ ਕਹਿੰਦੇ ਤਿਣਕਾ ਮਾਤਰ ਵੀ ਉਹ ਸਾਡੇ ਕੀਤੇ ਹੋਏ ਪਾਪ ਪੁੰਨਾਂ ਦਾ ਲੇਸ ਨਹੀਂ ਹੁੰਦਾ ਲੇਪ ਨਹੀਂ ਲੱਗਦਾ ਉਹ ਨਿਰਲੇਪ ਹੈ ਇਹ ਨਹੀਂ ਵੀ ਉਹ ਜੇ ਅਸੀਂ ਸ਼ਰਾਬ ਪੀ ਰਹੇ ਹਾਂ ਤਾਂ ਅੰਦਰੋਂ ਪਰਮੇਸ਼ੁਰ ਵਾਹਿਗੁਰੂ ਨੂੰ ਵੀ ਉਹਦਾ ਲੇਸ ਹੈ ਨਹੀਂ ਉਹ ਨਿਰਲੇਪ ਹੈ ਉਹ ਅੰਦਰ ਹੁੰਦਾ ਹੋਇਆ ਸਾਨੂੰ ਅੰਦਰ ਅੰਦਰ ਬੈਠਾ ਮਹਾਰਾਜ ਸੱਚੇ ਪਾਤਸ਼ਾਹ ਬਾਣੀ 'ਚ ਕਹਿੰਦੇ ਆ ਨਾ ਵੀ ਉਹ ਵਾਹਿਗੁਰੂ ਅੰਦਰ ਬੈਠਾ ਵੇਖ ਰਿਹਾ ਤੈਨੂੰ ਤੇਰੇ ਨੇਤਰਾਂ ਦੇ ਵਿੱਚ ਬੈਠਾ ਤੈਨੂੰ ਵੇਖ ਰਿਹਾ ਤੇਰੇ ਹਰ ਕਰਮ ਨੂੰ ਵੇਖ ਰਹੇ ਹੈ। ਮਤਾਂ ਤੂੰ ਸੋਚੀ ਉਹ ਦੂਰ ਹੈ ਪਰਮੇਸ਼ਰ, ਤੂੰ ਲੋਕੇ ਕੁਝ ਕਰ ਲਏਗਾ, ਨਹੀਂ ਉਹ ਤਾਂ ਤੈਨੂੰ ਹਰ ਥਾਂ ਵੇਖ ਰਿਹਾ ਤੇਰੇ ਅੰਦਰ ਹੀ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਲੇਪ ਨਹੀਂ ਅਲਪਹੀ, ਉਹ ਪਰਮੇਸ਼ਰ ਵਾਹਿਗੁਰੂ ਤੇਰੇ ਅੰਦਰ ਵਸਿਆ ਹੋਇਆ, ਜਰੇ ਜਰੇ ਵਿੱਚ ਰਮਿਆ ਹੋਇਆ, ਨਿਰਲੇਪ ਹੈ।
ਨਾਨਕ ਕਹਿਤ ਸੁਨਹੋ ਰੇ ਲੋਗਾ, ਸੰਤ ਰਸਨ ਕੋ ਬਸਹੀਓ।
ਇਹ ਭਾਈ ਲੁਕਾਈ ਦੇ ਲੋਗੋ ਸੁਣਨਾ ਕਰੋ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ, ਹਰਨਾਮਾ ਮਨ ਮੰਤ ਧਨ ਸੇ ਨਾਨਕਾ ਪੂਰਨ ਸੋਈ ਸੰਤ। ਜਿਹੜੇ ਸਵਾਸ ਸਵਾਸ ਰਸਨਾਂ ਨਾਲ ਜਪਦੇ ਹੈ, ਉਹ ਜਪਣ ਵਾਲੇ ਸੰਤਾਂ ਮਹਾਂਪੁਰਖਾਂ ਦੀ ਰਸਨਾ ਤੇ ਉਹ ਵਸਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਚ ਬਚਨ ਕੀਤਾ ਨਾ ਵੀ ਉਹ ਪਰਮੇਸ਼ਰ ਵਾਹਿਗੁਰੂ ਸਾਧ ਦੀ ਰਸਨਾ ਤੇ ਵਸਦਾ, ਉਹ ਸੰਤ ਦੀ ਰਸਨਾ ਤੇ ਵਸਦਾ। ਜਦੋਂ ਭਗਤ ਜੈਦੇਵ ਜੀ ਨੇ ਭਗਤ ਪਰਮਾਨੰਦ ਜੀ ਨੂੰ ਪੁੱਛਿਆ ਸੀ ਵੀ ਉਹ ਪਰਮੇਸ਼ਰ ਕਿੱਥੇ ਵਸਦਾ, ਤਾਂ ਉਸ ਵੇਲੇ ਭਗਤ ਜੀ ਨੂੰ ਦੱਸਿਆ ਸੀ ਵੀ ਉਹ ਪਰਮੇਸ਼ਰ ਵਾਹਿਗੁਰੂ ਸੰਤ ਦੀ ਰਸਨਾ ਤੇ ਵਸਦਾ। ਇੱਥੇ ਵੀ ਧੰਨ ਗੁਰੂ ਅਰਜਨ ਸਾਹਿਬ ਜੀ ਉਹ ਵੀ ਫਰਮਾਉਂਦੇ ਆ। ਆਓ ਸੰਗਤ ਜੀ, ਜੋ ਲੜੀਵਾਰ ਵਿਚਾਰ ਸ੍ਰੀ ਗੁਰਬਾਣੀ ਦੀ ਚੱਲ ਰਹੀ ਹੈ, ਲੜੀਵਾਰ ਵਿਚਾਰ ਅੱਗੇ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕਾ ਆਨਿਕ ਲੀਲਾ ਰਾਜ ਰਸ ਰੂਪੰ ਸ਼ਤਰ ਚਮਰ ਤਖਤ ਆਸਨੰ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੈਤ ਸ੍ਰੀ ਕੀ ਵਾਰ ਦੇ ਅੰਦਰ ਅੱਜ ਇਹ ਅੱਠਵੀਂ ਪੌੜੀ ਤੇ ਸਲੋਕ ਬਖਸ਼ਿਸ਼ ਕਰਦੇ ਆ। ਪਾਵਨ ਅੰਗ 707 ਤੇ ਲੜੀਵਾਰ ਵਿਚਾਰ ਚੱਲ ਰਹੀ ਹੈ। ਸੰਗਤ ਜੀ, ਸੰਸਾਰ ਦੇ ਵਿੱਚ ਕੁਝ ਐਸੇ ਲੋਕ ਨੇ ਜਿਨ੍ਹਾਂ ਨੂੰ ਕੁਝ ਮਾਇਆ ਮਿਲ ਜੇ, ਕੁਝ ਪ੍ਰਭਤਾ ਪ੍ਰਾਪਤ ਹੋ ਜੇ, ਲੋਕ ਜਸ ਕਰਨ ਲੱਗ ਜਾਣ, ਕੋਈ ਵਿਲੱਖਣ ਚੀਜ਼ ਸੰਸਾਰ ਨਾਲੋਂ ਪ੍ਰਾਪਤ ਹੋ ਜਾਵੇ, ਹਉਮੈ ਚ ਆ ਜਾਂਦੇ ਆ। ਜਿਵੇਂ ਇੱਕ ਵਾਰ ਇੱਕ ਰਾਜੇ ਨੇ ਐਲਾਨ ਕਰ ਦਿੱਤਾ ਵੀ ਫਲਾਂ ਵਿਅਕਤੀ ਨੂੰ ਮੈਂ ਆਪਣਾ ਵਜ਼ੀਰ ਥਾਪਾਂਗਾ। ਉਹ ਵਜ਼ੀਰ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਸੁਨੇਹੇ ਘੱਲਤੇ, ਕਹਿੰਦਾ ਵੀ ਫਲਾਂ ਦਿਨ ਮੈਂ ਅੰਨਾ ਹੋ ਜਾਣਾ ਅਤੇ ਬੋਲਾ ਹੋ ਜਾਣਾ, ਤੁਸੀਂ ਪਹਿਲਾਂ ਆ ਕੇ ਮੈਨੂੰ ਮਿਲ ਜਾਓ। ਉਹ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਹੈਰਾਨ ਵੀ ਇਹਨੂੰ ਕੀ ਪਤਾ ਵੀ ਮੈਂ ਅੰਨਾ ਹੋ ਜਾਣਾ ਅਤੇ ਬੋਲਾ ਹੋ ਜਾਣਾ, ਸਾਰੇ ਮਿਲਣ ਆਏ ਹੈਰਾਨ ਹੋ ਕੇ। ਆ ਕੇ ਪੁੱਛਦੇ ਵੀ ਹੈ ਅਤੇ ਹੈਰਾਨ ਵੀ ਹੁੰਦੇ ਹੈ, ਕਹਿਣ ਲੱਗੇ ਤੂੰ ਪਹਿਲਾਂ ਇਹ ਦੱਸ ਤਾਂ ਇਹਨੂੰ ਕੀ ਪਤਾ ਵੀ ਤੂੰ ਅੰਨਾ ਹੋਣਾ ਅਤੇ ਬੋਲਾ ਹੋਣਾ। ਕਹਿੰਦਾ ਹਾਂ, ਇੱਥੋਂ ਦੇ ਰਾਜੇ ਨੇ ਐਲਾਨ ਕਰਤਾ ਵੀ ਤੈਨੂੰ ਵਜ਼ੀਰ ਬਣਾ ਦੇਣਾ। ਜਦੋਂ ਮੈਂ ਵਜ਼ੀਰ ਬਣ ਗਿਆ ਰਾਜੇ ਦਾ, ਫਿਰ ਉਸ ਵੇਲੇ ਸਤਿਗੁਰੂ ਦੇ ਬਚਨ ਅਨੁਸਾਰ ਮਾਇਆ ਧਾਰੀ ਨੂੰ ਮਹਾਰਾਜ ਨੇ ਕਿਹਾ ਵੀ ਅਤ ਅੰਨਾ ਬੋਲਾ। ਫਿਰ ਉਹ ਸੰਸਾਰ ਦੇ ਵਿੱਚ ਜਿਹੜਾ ਨਿਰਧਨ ਪੁਰਖ ਹੈ, ਉਹਨੂੰ ਨਾ ਕੋਈ ਰਿਸ਼ਤੇਦਾਰ ਦਿਸਦਾ, ਉਹਨੂੰ ਨਾ ਕੋਈ ਮਿੱਤਰ ਦਿਸਦਾ, ਨਾ ਕੋਈ ਦੋਸਤ ਦਿਸਦਾ, ਉਹਨੂੰ ਕੇਵਲ ਆਪਣਾ ਸਵਾਰਥ ਹੁੰਦਾ ਵੀ ਮੇਰਾ ਸਵਾਰਥ ਕਿੱਥੋਂ ਪੂਰਾ ਹੋਣਾ, ਮੈਨੂੰ ਲਾਭ ਕਿੱਥੋਂ ਆਉਣਾ। ਉਹ ਫਿਰ ਨਾ ਕਿਸੇ ਮਿੱਤਰ ਦੀ ਸੁਣਦਾ, ਨਾ ਸੁਣਨ ਕਰਕੇ ਬੋਲਾ ਹੁੰਦਾ, ਨਾ ਕੋਈ ਰਿਸ਼ਤੇਦਾਰ ਦਿਖਾਈ ਦਿੰਦਾ। ਕਈ ਵਾਰ ਸੁਣਦੇ ਆ ਨਾ, ਅਗਲਾ ਕਹਿੰਦਾ ਮੈਂ ਕੰਮ ਕਿਹਾ ਸੀ, ਮੇਰਾ ਕੰਮ ਨਹੀਂ ਕਰਾਇਆ। ਉਹ ਦੂਸਰਾ ਬੰਦਾ ਕਹਿੰਦਾ ਤੂੰ ਦੁਬਾਰਾ ਕਹਿ ਦੇ। ਉਹ ਕਹਿੰਦਾ ਯਾਰ ਮੈਂ ਪਹਿਲਾਂ ਕਹਿਤਾ, ਉਹਨੂੰ ਕਿਹੜਾ ਦੀਨਾ ਨਹੀਂ ਮੇਰੇ ਬਾਰੇ, ਭਾਵ ਉਹ ਅੰਨਾ ਹੀ ਹੋ ਗਿਆ ਨਾ, ਹੁਣ ਦਿਸ ਨਹੀਂ ਰਿਹਾ। ਐਸੇ ਜਿਹੜੇ ਸੰਸਾਰ ਦੇ ਲੋਕ ਨੇ, ਜਿਹੜੇ ਕੁਝ ਰਾਜ ਪਾ ਕੇ, ਕੁਝ ਮਾਇਆ ਪ੍ਰਾਪਤ ਕਰਕੇ, ਪ੍ਰਭਤਾ ਪ੍ਰਾਪਤ ਕਰਕੇ ਹੰਕਾਰ ਚਾਹੁੰਦੇ ਆ, ਜਿਨ੍ਹਾਂ ਬਾਬਤ ਜਪਜੀ ਸਾਹਿਬ ਚ ਕਿਹਾ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਚਾਰ ਯੁੱਗਾਂ ਦੀ ਉਮਰ ਹੋ ਜੇ, ਉਦੋਂ ਵੀ ਦੁੱਗਣੀ ਅੱਠ ਯੁੱਗਾਂ ਜਿੰਨੀ ਹੋ ਜੇ। ਮਹਾਰਾਜ ਕਹਿੰਦੇ ਨਵਾਂ ਖੰਡਾਂ ਵਿੱਚ ਜਾਣੀ ਆ, ਨਾਲ ਚੱਲੈ ਸਭ ਕੋਈ। ਮਹਾਰਾਜ ਕਹਿੰਦੇ ਨੌ ਖੰਡਾਂ ਦਾ ਰਾਜ ਮਿਲ ਜੇ, ਸਾਰਾ ਸੰਸਾਰ ਹੁਕਮ 'ਚ ਹੋ ਜੇ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸਤ ਰਹੇ ਐਸੀਆਂ ਸਜਾਵਾਂ ਮਿਲਦੀਆਂ ਉਹਨਾਂ ਬਾਬਤ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਐਸੇ ਲੋਕ ਨੇ ਉਹ ਸੰਸਾਰ ਦੇ ਵਿੱਚ ਆ ਕੇ ਅਨਕ ਲੀਲਾ ਰਾਜ ਰਸ ਰੂਪੰ ਉਹ ਰਾਜ ਭਾਗ ਦੀਆਂ ਲੀਲਾਵਾਂ ਰਚਾਉਂਦੇ ਆ ਅਨੇਕ ਸੰਸਾਰ ਦੇ ਵਿੱਚ ਆ ਕੇ ਕੌਤਕ ਕਰਦੇ ਆ ਜਿਹਨੂੰ ਮਹਾਰਾਜ ਨੇ ਕਿਹਾ ਕੌਤਕ ਕੋੜ ਤਮਾਸਿਆਂ ਚੇਤਨਾ ਆਵਸ ਨਾਓ ਨਾਨਕ ਕੋੜੀ ਨਰਕ ਬਰਾਬਰ ਏ ਉੱਜੜ ਸੋਈ ਥਾਓ ਉਹਨਾਂ ਨੂੰ ਤਾਂ ਕੋੜੀਆਂ ਦੇ ਬਰਾਬਰ ਕਿਹਾ ਮਹਾਰਾਜ ਨੇ ਐਸੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਮਕਾਨ ਦਾ ਹੰਕਾਰ ਆਪਣੀਆਂ ਗੱਡੀਆਂ ਦਾ ਹੰਕਾਰ ਇਹ ਚੀਜ਼ਾਂ ਮਾੜੀਆਂ ਨੇ ਪਰ ਹਉਮੈ ਮਾੜੀ ਆ ਇਹ ਕੁਝ ਪਾ ਕੇ ਹਉਮੈ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅਨਕ ਲੀਲਾ ਰਾਜ ਰਸ ਰੂਪੰ ਸ਼ਤਰ ਚਮਰ ਤਖਤ ਆਸਨ ਫਿਰ ਇਹ ਤਖਤਾਂ ਤੇ ਬੈਠ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉੱਤੇ ਚੌਲ ਢੁੱਲਦਾ ਹੈ ਤੇ ਲੋਕ ਹੁਕਮ ਮੰਨਦੇ ਆ ਇਹ ਜਿਹੜੇ ਹਉਮੈ ਵਿੱਚ ਆ ਜਾਂਦੇ ਹਨ
ਰਚੰਤ ਮੂੜ ਅਗਿਆਨ ਅੰਧ ਨਾਨਕ ਸੁਪਨ ਮਨੋਰਥ ਮਾਇਆ
ਇਹ ਤਾਂ ਮਹਾਰਾਜ ਕਹਿੰਦੇ ਮਾਇਆ ਦਾ ਛੁਲਾਵਾ ਹੈ ਜਿਵੇਂ ਸੁਪਨੇ ਦੇ ਵਿੱਚ ਮਨੁੱਖ ਰਾਜਾ ਵੀ ਬਣ ਜਾਂਦਾ ਤੇ ਭਿਖਾਰੀ ਵੀ ਬਣ ਜਾਂਦਾ ਇਹ ਤਾਂ ਸਭ ਕੁਝ ਸੁਪਨ ਦੇ ਸਮਾਨ ਮਹਾਰਾਜ ਨੇ ਕਹਿ ਦਿੱਤਾ ਨਾ ਜਗਤ ਨੂੰ ਸੁਪਨੇ ਦੇ ਸਮਾਨ ਕਿਹਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਰਚੰਤ ਮੂੜ ਅਗਿਆਨ ਅੰਧ ਹੈ ਇਹ ਅਗਿਆਨਤਾ ਦੇ ਵਿੱਚ ਜੀਵ ਅਗਿਆਨਤਾ ਦੇ ਹਨੇਰੇ ਕਰਕੇ ਅੰਨਾ ਗਾ ਕਿਉਂਕਿ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਇਹ ਗੁਰੂ ਸਮਝਾਉਂਦਾ ਹੈ ਗੁਰਸਿੱਖਾ ਇਹ ਸਭ ਕੁਝ ਖੇਹ ਹੈ ਅੰਤ ਨੂੰ ਇਹ ਸਭ ਕੁਝ ਤੇਰੇ ਨਾਲ ਜਾਣ ਵਾਲਾ ਨਹੀਂ ਹੈ ਅੰਤ ਨੂੰ ਕੇਵਲ ਤੇਰੇ ਨਾਲ ਨਾਮ ਜਾਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਫਿਰ ਇੱਥੋਂ ਤੱਕ ਸਮਝਾਉਂਦੇ ਆ ਲੰਕਾ ਸਾ ਕੋਟ ਮਹਾਰਾਜ ਕਹਿੰਦੇ ਮਕਾਨ ਦਾ ਕੀ ਹੰਕਾਰ ਕਰਦਾ ਇੱਥੇ ਲੰਕਾ ਵਰਗਾ ਕਿਲਾ ਵੀ ਹੋਇਆ ਜਿਹੜਾ ਸਾਰਾ ਹੀ ਸੋਨੇ ਦਾ ਬਣਿਆ ਸੀ ਸਮੁੰਦਰ ਸੀ ਖਾਈ ਮਹਾਰਾਜ ਕਹਿੰਦੇ ਇੱਕ ਦੋ ਪੁੱਤਰਾਂ ਧੀਆਂ ਦਾ ਕੀ ਹੰਕਾਰ ਕਰਦਾ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ ਅੱਜ ਕੋਈ ਦੀਵਾ ਬੱਤੀ ਬਾਲਣ ਵਾਲਾ ਨਹੀਂ ਇੰਨੇ ਧੀਆਂ ਪੁੱਤਰ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਏਡਾ ਬਲੀ ਸੀ ਜਿਹਦੇ ਬਾਬਤ ਬਾਣੀ ਚ ਬੜਾ ਵਿਸਥਾਰ ਪੂਰਵਕ ਲਿਖਿਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਗਿਆਨ ਅੰਜਨ ਗੁਰ ਦੀ ਆ ਅਗਿਆਨ ਅੰਧੇਰ ਵਿਨਾਸ਼ ਸਾਨੂੰ ਗਿਆਨ ਦਾ ਸੁਰਮਾ ਪਾਉਂਦੇ ਆ ਇਸ ਲਈ ਕਿਹਾ ਜੇ ਸੌ ਚੰਦਾ ਉਗਵਾ ਹੈ ਸੂਰਜ ਚੜ੍ਹਾ ਹੈ ਹਜ਼ਾਰ ਇਹ ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਮਹਾਰਾਜ ਕਹਿੰਦੇ ਅਜੀਬ ਤੂੰ ਅਗਿਆਨ ਦੇ ਵਿੱਚ ਨਿਗੁਰਾ ਹੋਣ ਕਰਕੇ ਅਗਿਆਨਤਾ ਦੇ ਹਨੇਰੇ ਵਿੱਚ ਅੰਨਾ ਹੋ ਕੇ ਸੁਪਨੇ ਸਮਾਨ ਪਦਾਰਥਾਂ ਚ ਹਉਮੈ ਕਰਦਾ
ਸੁਪਨ ਹਬ ਰੰਗ ਮਾਣਿਆ ਮਿੱਠਾ ਲੱਗੜਾ ਮੋਹ
ਇਹ ਚਾਰ ਕੁ ਦਿਨਾਂ ਦੇ ਸੁੱਖ ਦੇਣ ਵਾਲੇ ਪਦਾਰਥ ਜੋ ਤੈਨੂੰ ਮਿੱਠੇ ਲੱਗਦੇ ਆ ਇਹਨਾਂ ਦੇ ਮੋਹ ਚ ਤੂੰ ਫਸਿਆ ਹੋਇਆ ਮਹਾਰਾਜ ਕਹਿੰਦੇ ਸਭ ਸੁਪਨੇ ਸਮਾਨ ਨੇ ਹਬ ਰੰਗ ਮਾਣੇ ਇਹ ਨੀ ਵੀ ਇੱਕ ਹਬ ਸਾਰੇ ਰੰਗ ਭੋਗ ਆਨੰਦ ਮਾਣ ਹੈ ਜਿੰਨੇ ਵੀ ਮਾਣਦਾ ਮਹਾਰਾਜ ਕਹਿੰਦੇ ਸਾਰੇ ਸੁਪਨੇ ਸਮਾਨ ਬਿਨਸਨ ਆਰ ਹਨ
ਨਾਨਕ ਨਾਮ ਵਿਹੂਣੀਆ ਸੁੰਦਰ ਮਾਇਆ ਧਰੋਹ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਨਾਮ ਤੋਂ ਵਿਹੂਣੇ ਪੁਰਖ ਨੇ ਉਹਨਾਂ ਦੇ ਨਾਲ ਇਹ ਮਾਇਆ ਛਾਲ ਕਰ ਰਹੀ ਹੈ ਮਹਾਰਾਜ ਨੇ ਬਾਣੀ ਚ ਮਾਇਆ ਨੂੰ ਸਰਪਣੀ ਦੇ ਨਿਆਈ ਕਿਹਾ ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਸਲੀਆ ਮਾਈ ਮਾਇਆ ਛਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਇਹ ਛਾਲ ਹੈ ਸਭ ਕੁਝ ਤ੍ਰਿਣਕੀ ਅਗਨ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਾਲ। ਇਹ ਸਭ ਕੁਝ ਉਹ ਸੁਪਨੇ ਸਮਾਨ ਬਿਨ ਸੁਨਹਾਰ। ਪਰ ਮਨੁੱਖ ਖਿਆਲਾਂ ਦੇ ਵਿੱਚ ਹੀ ਕਈ ਵਾਰ ਰਾਜਾ ਬਣ ਜਾਂਦਾ, ਜਿਵੇਂ ਸੇਖ ਚਿਲੀ ਦਾ ਜ਼ਿਕਰ ਆਉਂਦਾ ਹੈ। ਸੇਖ ਚਿਲੀ ਐਸਾ ਪੁਰਖ ਸੀ, ਉਹ ਮਨ ਦੇ ਵਿੱਚ ਸੋਚ ਸੋਚ ਕੇ ਕੁਝ ਦੀ ਕੁਝ ਬਣਾ ਦਿੰਦਾ। ਇੱਕ ਦਿਨ ਕਿਸੇ ਨੇ ਉਹਨੂੰ ਮਜ਼ਦੂਰੀ ਕਰਨ ਦੇ ਲਈ ਕਿਹਾ, ਸਿਰ 'ਤੇ ਤੇਲ ਦਾ ਪੀਪਾ ਚੁਕਾਇਆ, ਕਹਿਣ ਲੱਗੇ ਵੀ ਤੈਨੂੰ 1 ਰੁਪਈਆ ਦੇਵਾਂਗੇ, ਆਹ ਪੀਪਾ ਮੇਰਾ ਚੁੱਕ ਕੇ ਦੁਕਾਨ ਤੋਂ ਘਰ ਛੱਡਿਆ। ਉਹਨੇ ਪੀਪਾ ਚੁੱਕਿਆ ਅਤੇ ਜਿਹੜਾ ਸੇਠ ਸੀ ਪਿੱਛੇ ਪਿੱਛੇ ਤੁਰਿਆ ਜਾ ਰਿਹਾ। ਸੇਖ ਚਿਲੀ ਨੇ ਮਨ ਵਿੱਚ ਸੋਚਣਾ ਸ਼ੁਰੂ ਕਰਤਾ, ਸਿਰ 'ਤੇ ਤੇਲ ਦਾ ਪੀਪਾ ਰੱਖਿਆ, ਸੋਚਦਾ ਜਾ ਰਿਹਾ ਵੀ ਆਹ 1 ਰੁਪਈਆ ਲਊਂਗਾ, ਇਹਦੇ ਨਾਲ ਆਂਡਾ ਲਊਂਗਾ, ਇਹਦੇ ਵਿੱਚੋਂ ਬੱਚਾ ਨਿਕਲੂਗਾ, ਮੁਰਗੀ ਹੋਵੇਗੀ, ਫਿਰ ਉਹ ਹੋਰ ਆਂਡੇ ਦੇਵੇਗੀ, ਹੋਰ ਬੱਚੇ ਹੋਣਗੇ, ਉਹਨਾਂ ਨੂੰ ਵੇਚ ਕੇ ਬੱਕਰੀਆਂ ਲੈ ਲਊਂਗਾ। ਦੇਖੋ ਹੈ ਕੁਝ ਨਹੀਂ, ਸੋਚਦਾ ਜਾ ਰਿਹਾ, ਹਜੇ ਰੁਪਈਆ ਵੀ ਨਹੀਂ ਮਿਲਿਆ। ਕਹਿੰਦਾ ਵੀ ਬੱਕਰੀਆਂ ਤੋਂ ਬਹੁਤੀਆਂ ਬੱਕਰੀਆਂ ਹੋ ਜਾਣੀਆਂ, ਉਹ ਵੇਚ ਕੇ ਮੱਝਾਂ ਲੈ ਲਊਂਗਾ, 1 ਮੱਝ ਤੋਂ ਫਿਰ ਬਹੁਤੀਆਂ ਮੱਝਾਂ ਬਣਾ ਲਊਂਗਾ। ਕਹਿੰਦਾ ਫਿਰ ਮੈਂ ਬਹੁਤੀ ਜ਼ਮੀਨ ਖਰੀਦ ਲਊਂਗਾ। ਮੈਂ ਸੂਖਮ ਵਿਚਾਰ ਕਰਾਂ, ਮਨ ਵਿੱਚ ਸੋਚਦਾ ਜਾ ਰਿਹਾ, ਗ੍ਰੰਥਕਾਰ ਲਿਖਦੇ ਆ, ਸੋਚਦਾ ਸੋਚਦਾ ਇਹ ਵਿਚਾਰਨ ਲੱਗ ਗਿਆ ਵੀ ਹੁਣ ਬਹੁਤੀ ਜ਼ਮੀਨ ਹੈ, ਪਿੰਡ ਦੇ ਵਿੱਚ ਮੈਨੂੰ ਸਰਪੰਚ ਬਣਾਤਾ ਅਤੇ ਸੱਥ ਵਿੱਚ ਬੈਠਾ ਮੈਂ, ਸਾਰੇ ਲੋਕ ਮੇਰੇ ਕੋਲ ਆ ਕੇ ਮੈਨੂੰ ਸਲਾਮਾਂ ਕਰਦੇ ਆ, ਮੈਂ ਸੱਥ ਵਿੱਚ ਬੈਠਾ, ਕਹਿੰਦਾ ਲੋਕਾਂ ਦੇ ਨਾਲ ਖੇਡ ਰਿਹਾ, ਤਾਂ ਸਾਧਕ ਖੇਡ ਰਿਹਾ। ਉੱਧਰੋਂ ਕਹਿੰਦਾ ਮੇਰੀ ਘਰਵਾਲੀ ਮੇਰੇ ਪੁੱਤਰ ਨੂੰ ਸੁਨੇਹਾ ਦੇ ਕੇ ਭੇਜਦੀ ਹੈ, ਸੋਚ ਰਿਹਾ ਵੀ ਮੇਰਾ ਪੁੱਤਰ ਮੇਰੇ ਕੋਲ ਆ ਰਿਹਾ। ਆ ਕੇ ਕਹਿੰਦਾ ਵੀ ਬਾਪੂ ਜੀ, ਮਾਂ ਨੇ ਸੁਨੇਹਾ ਘੱਲਿਆ, ਗਰਮ ਗਰਮ ਪ੍ਰਸ਼ਾਦਾ ਛਕ ਲਓ। ਮਨ 'ਚ ਸੋਚਦਾ ਹੈ ਵੀ ਮੈਂ ਲੱਤ ਦੇ ਨਾਲ ਉਹਨੂੰ ਹਿਲਾ ਕੇ ਲੱਤ ਨਾਲ ਧੱਕਾ ਦੇਵਾਂਗਾ ਵੀ ਤੂੰ ਜਾ, ਮੈਂ ਅਜੇ ਖੇਡਦਾ। ਉਹ ਜਦੋਂ ਲੱਤ ਹਿਲਾਉਂਦਾ, ਸਿਰ ਤੋਂ ਪੀਪਾ ਡਿੱਗ ਪੈਂਦਾ, ਪੀਪਾ ਡਿੱਗ ਪਏ ਤੇਲ ਡੁੱਲ ਜਾਂਦਾ। ਉਹ ਜਿਹੜਾ ਮਗਰ ਸੇਠ ਆਉਂਦਾ ਸੀ, ਕਹਿੰਦਾ ਮੂਰਖਾ ਸਾਰਾ ਤੇਲ ਦਾ ਪੀਪਾ ਡੋਲਤਾ, ਇੰਨਾ ਨੁਕਸਾਨ। ਉਹ ਸੇਠ ਨੂੰ ਕਹਿੰਦਾ ਮੂਰਖ ਮੈਂ ਨਹੀਂ, ਮੂਰਖ ਤੂੰ ਹੈ, ਤੇਰਾ ਤਾਂ 1 ਤੇਲ ਦਾ ਪੀਪਾ ਡੁੱਲਿਆ ਹੈ, ਮੇਰੀਆਂ ਸਾਰੀਆਂ ਮੁਰਗੀਆਂ, ਸਾਰੀਆਂ ਬੱਕਰੀਆਂ, ਸਾਰੀਆਂ ਮੱਝਾਂ, ਸਾਰਾ ਘਰ, ਸਾਰੇ ਬੱਚੇ, ਸਾਰੀ ਜ਼ਮੀਨ ਜਾਇਦਾਦ ਪੀਪੇ ਵਿੱਚ ਹੀ ਰੁੜ ਗਈ। ਉਹ ਕਹਿੰਦਾ ਇੰਨਾ ਕੁਝ ਕਿਵੇਂ? ਕਹਿੰਦਾ ਜਿਹੜਾ ਤੈਂ ਰੁਪਈਆ ਦੇਣਾ ਸੀ ਨਾ, ਉਹਦੇ ਨਾਲ ਇੰਨਾ ਕੁਝ ਬਣ ਜਾਣਾ ਸੀ। ਇਹ ਮਨੁੱਖ ਦੀ ਦਸ਼ਾ ਹੈ। ਕਈ ਵਾਰ ਅਸੀਂ ਵੀ ਸੇਖ ਚਿਲੀ ਬਣ ਜਾਂਦੇ ਹਾਂ, ਕੁਝ ਦੀ ਕੁਝ ਸੋਚੀ ਜਾਂਦੇ ਹਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਇਸੇ ਤਰ੍ਹਾਂ ਹੀ ਸੁਪਨੇ ਸਮਾਨ ਇਹਨੂੰ ਜਾਣਨਾ ਅਹੰਕਾਰ
ਪਾਉੜੇ ਸੁਪਨੇ ਸੇਤੀ ਚੇਤਾ ਮੂਰਖ ਲਾਇਆ।
ਇਹ ਸੁਪਨੇ ਸਮਾਨ ਪਦਾਰਥਾਂ ਦੇ ਨਾਲੇ ਮੂਰਖ ਪੁਰਖ ਨੇ ਆਪਣਾ ਚਿੱਤ ਜੋੜਿਆ ਹੋਇਆ ਹੈ।
ਵਿਸਰੇ ਰਾਜ ਰਸ ਭੋਗਾ ਜਾਗਤ ਪਖਲਾਇਆ।
ਪਰ ਜਿਸ ਵੇਲੇ ਨੂੰ ਕਹਿੰਦੇ ਉਸ ਵੇਲੇ ਗਿਆਨ ਦੁਆਰਾ ਜਾਗ ਆਉਂਦੀ ਹੈ, ਅਗਿਆਨਤਾ ਤੋਂ ਬਾਹਰ ਨਿਕਲਦਾ ਹੈ, ਉਸ ਵੇਲੇ ਵੇਖਦਾ ਵੀ ਇਹ ਤਾਂ ਸਭ ਕੁਝ ਝੂਠ ਹੈ।
ਹਾਰ ਜਾ ਗਈ ਵਿਹਾਏ ਤੰਦਾ ਧਾਇਆ।
ਪਛਤਾਉਂਦਾ ਹੈ ਵੀ ਮੇਰੀ ਤਾਂ ਸਾਰੀ ਆਰ ਜਾ ਉਮਰ ਬਤੀਤ ਹੋ ਗਈ, ਸਾਰੇ ਧੰਦਿਆਂ 'ਚ ਹੀ ਮੈਂ ਉਮਰ ਲੰਘਾ ਲਈ ਹੈ।
ਪੂਰਨ ਭਏ ਨਾ ਕਾਮ ਮੋਹਿਆ ਮਾਇਆ।
ਮਾਇਕੀ ਪਦਾਰਥਾਂ ਦੇ ਮੋਹ ਵਿੱਚ ਮੋਹਿਆ ਹੋਇਆ, ਧੰਦਰਿਆਂ ਵਿੱਚ ਫਸਿਆ ਹੋਇਆ, ਸਾਰੀ ਉਮਰ ਬਤੀਤ ਹੋ ਗਈ। ਪੂਰਨ ਭਏ ਨਾ ਕਾਮ, ਮੁਕਤੀ ਦਾ ਜਿਹੜਾ ਕਾਰਜ ਸੀ, ਭਈ ਪ੍ਰਾਪਤ ਮਾਨੁਖ ਦੇ ਹੋ ਰਹੀ ਆ, ਗੋਬਿੰਦ ਮਿਲਣ ਕੀ ਏ ਤੇਰੀ ਮਰੀ ਆ, ਪ੍ਰਭੂ ਦੀ ਪ੍ਰਾਪਤੀ ਦੀ ਜਿਹੜੀ ਵਾਰੀ ਦਾ ਕੰਮ ਸੀ ਉਹ ਪੂਰਾ ਨਹੀਂ ਹੋਇਆ।
ਕਿਆ ਵਿਚਾਰਾ ਜੰਤ ਜਾ ਆਪ ਭੁਲਾਇਆ।
ਸ਼ਬਦ ਦੀ ਸਮਾਪਤੀ ਤੇ ਸਤਿਗੁਰੂ ਜੀ ਫਰਮਾਉਂਦੇ ਆ, ਜੰਤ ਦੇ ਜੀਵ ਦੇ ਕੀ ਵਸ ਹੈ, ਇਹ ਤਾਂ ਕਰਮਾਂ ਦਾ ਮਾਰਾ ਹੋਇਆ, ਪਰਮੇਸ਼ਵਰ ਨੇ ਆਪ ਹੀ ਭੁਲਾਇਆ ਹੋਇਆ। ਆਪ ਪਰਮੇਸ਼ਵਰ ਵਾਹਿਗੁਰੂ ਨੇ ਇਹਦਾ ਕਰਮਾਂ ਦਾ ਇਹਨੂੰ ਫਲ ਦਿੱਤਾ, ਇਹਦੇ ਕਰਮ ਹੀ ਅਸੀਂ ਭੁੱਲਣ ਵਾਲੇ। ਸਤਿਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਕਿਰਪਾ ਕਰੋ, ਸਹਿਮਤ ਦੇਹੋ ਦਿਆਲ ਪ੍ਰਭ, ਜਿਤ ਤੁਮ ਹੈ ਅਰਾਧਾ ਮਹਾਰਾਜ, ਐਸੀ ਮਤ ਐਸੀ ਬੁੱਧੀ ਬਖਸ਼ੋ ਜਿਹਦੇ ਨਾਲ ਆਪ ਜੀ ਦਾ ਨਾਮ ਜਪ ਸਕੀਏ, ਆਪ ਜੀ ਦੀ ਬਾਣੀ ਪੜ੍ਹ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ ਆਓ ਸੰਗਤ ਜੀ, ਅਖੀਰਲੀਆਂ ਪੰਗਤੀਆਂ ਸਰਵਣ ਕਰੋ ਜੀ।
ਪੂਰਨ ਭਏ ਨਾ ਕਾਮ ਮੋਹਿਆ ਮਾਇਆ, ਕਿਆ ਵਿਚਾਰਾ ਜੰਤ ਜਾ ਆਪ ਭੁਲਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।